ਸਤਨਾਮ ਵਾਹਿਗੁਰੂ ਜੀਓ ਹਰ ਬੇਅੰਤ ਹੋਮਿਤ ਕਰ ਵਰਨੋ ਕਿਆ ਜਾਣਾ ਸਤਿਗੁਰ ਆਪਣੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਹਮ ਕਿਆ ਗੁਣ ਤੇਰੇ ਵਿਥਰ ਹੈ ਸੁਆਮੀ ਤੂੰ ਅਪਰ ਪਾਰੋ ਰਾਮ ਰਾਜੇ ਹਰ ਨਾਮ ਸਲਾ ਹੈ ਦਿਨ ਰਾਤ ਤੇਰਾ ਹਮ ਮੂਰਖ ਕਿਛੁ ਨਾ ਜਾਣ ਕੇਵ ਪਾਵੇ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਗੁਰੂ ਦਰਬਾਰ ਵਿਚ ਬੈਠ ਕੇ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਗੁਰੂ ਪਿਆਰੇ ਵਿਦਵਾਨ ਸੱਜਣ ਕੈਸਰ ਭਾਈ ਗੁਰਸਾਹਿਬ ਸਿੰਘ ਜੀ ਦੀ ਰਚਨਾ ਤੋਂ ਜਪਜੀ ਸਾਹਿਬ ਜੀ ਦੀ ਮਹਾਨ ਪਵਿੱਤਰ ਬਾਣੀ ਦੀ ਉੱਤਮ ਵਿਚਾਰ ਸਰਵਣ ਕਰ ਰਹੇ ਸੀ। ਆਓ ਹੁਣ ਰਲ ਮਿਲ ਕੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੇ ਗੁਣ ਗਾਣੇ ਕਰਨ। ਆਪ ਜੀ ਬੜੇ ਪਿਆਰ ਅਦਬ ਨਾਲ ਸਤਿਗੁਰੂ ਜੀ ਦੇ ਚਰਨਾਂ ਅੰਦਰ ਜੁੜੇ ਹੋ। ਸਤਿਗੁਰੂ ਮੇਰ ਕਰਨ ਮੇਰਾ ਵੀ ਅੰਦਰ ਹੋਰ ਟਿਕਾਣ ਤੇ ਆਪ ਜੀ ਵੀ ਟਿਕੋ ਤਾਂ ਕਿ ਰਲ ਮਿਲ ਕੇ ਸਤਿਗੁਰਾਂ ਦੀ ਗਾਥਾ ਸਤਿਗੁਰੂ ਦੇ ਕਰਦੇ ਸਿਧਾਂਤ ਸਮਝ ਕੇ ਆਤਮਕ ਆਨੰਦ ਮਾਣ ਸਕੀਏ। ਫਤਿਹ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਸਤਿਗੁਰਾਂ ਨੇ ਮਿਹਰ ਕਰਕੇ ਇੱਕ ਵਿਚਾਰ ਪ੍ਰਾਰੰਭ ਕਰਵਾਈ ਸੀ। ਉਹ ਹੈ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੇ ਜੀਵਨ ਤੋਂ ਇੱਕ ਨਵਾਂ ਦੌਰ ਪ੍ਰਾਰੰਭ ਹੋਇਆ। ਉਹ ਹੈ ਨਵੇਂ ਸ਼ਬਦ ਕੁਝ ਆਏ ਮੀਰੀ ਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਸਤਿਗੁਰਾਂ ਨੇ ਦੋ ਕਿਰਪਾਨਾਂ ਪਹਿਨੀਆਂ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਦਾ ਤਖ਼ਤ ਬਣਾਇਆ। ਕੀਰਤਨ ਦੇ ਨਾਲ ਸਤਿਗੁਰਾਂ ਨੇ ਧਰਤੀ ਵਾਰਾਂ ਦੀ ਪ੍ਰਾਰੰਭਤਾ ਕਰਵਾਈ। ਗੁਰੂ ਹਰਗੋਬਿੰਦ ਪਿਤਾ ਜੀ ਨੇ ਇਹ ਪਹਿਲੀ ਵਾਰੀ ਹੁਕਮ ਕੀਤਾ ਸੰਗਤ ਨੂੰ ਭਈ ਸਾਰੀ ਸੰਗਤ ਸਤਿਗੁਰੂ ਜੀ ਦੇ ਘਰ ਅੰਦਰ ਵਧੀਆ ਘੋੜੇ ਭੇਟ ਕਰੋ। ਵਧੀਆ ਸ਼ਸਤਰ ਜਿਹੜਾ ਲੈ ਕੇ ਆਏਗਾ ਸਤਿਗੁਰੂ ਦੀ ਖੁਸ਼ੀਆਂ ਪਾਉਣਗੀਆਂ, ਆਪਣੀਆਂ ਕੀਮਤੀ ਜਵਾਨੀਆਂ ਸਤਿਗੁਰੂ ਜੀ ਨੂੰ ਭੇਟ ਕਰੋ। ਗੁਰੂ ਹਰਗੋਬਿੰਦ ਪਿਤਾ ਜੀ ਨੇ ਫੌਜਾਂ ਰੱਖੀਆਂ ਨੇ, ਤਿਆਰ ਕੀਤੀਆਂ ਨੇ। ਸਤਿਗੁਰੂ ਗੁਰੂ ਹਰਗੋਬਿੰਦ ਪਿਤਾ ਜੀ ਨੇ 5 ਜਰਨੈਲ ਬਣਾਏ ਸਨ ਤੇ 1 ਜਰਨੈਲ ਦੇ ਥੱਲੇ 100 ਉਹ ਗੁਰੂ ਕਾ ਲਾਲ ਸੀ ਤਿਆਰ ਪ੍ਰਤਿਆਰ, ਜਿਹੜੇ ਆਪਣੀ ਜਿੰਦ ਸਤਿਗੁਰੂ ਨੂੰ ਭੇਟਾ ਕਰਕੇ ਗਰੀਬ ਦੀ ਖਾਤਰ, ਧਰਮ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਭੇਟ ਹੋ ਚੁੱਕੇ ਸਨ। 5 ਜਰਨੈਲ ਸਨ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪਿਆਖਾ ਜੀ, ਭਾਈ ਪੁਰਾਣਾ ਤੇ ਭਾਈ ਲੰਗਾਖਾ ਜੀ, ਤੇ ਮੈਂ ਥੋੜਾ ਜਿਹਾ ਸਤਿਗੁਰੂ ਜੀ ਨੇ ਸੋਝੀ ਪਾਈ। ਮੈਂ ਕੌਣ ਤਾਂ ਵੱਖਰਾ ਕੋਈ ਤੁਹਾਡੇ ਨਾਲ ਵਿਚਾਰ ਕਰਨ ਲਈ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਤਿਹਾਸ ਦੇ ਪੰਨਿਆਂ ਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਦਰੂਨੀ ਭਾਵ ਕੁਝ ਸਾਂਝੇ ਆਪ ਜੀਆਂ ਨਾਲ ਕਰਾਂ। ਮੈਨੇ ਇਹ ਕੀਤੀ ਸੀ, ਸਤਿਗੁਰੂ ਜੀ ਨੇ ਸੰਤ ਤੇ ਸਿਪਾਹੀ ਦੋਨੋਂ ਨੂੰ ਇਕੱਤਰ ਕੀਤਾ ਹੈ, ਭਗਤੀ ਤੇ ਸ਼ਕਤੀ ਦਾ ਸੁਮੇਲ ਕਰਵਾਇਆ ਨੇ, ਪਰ ਉਸ ਦੇ ਦਰਮਿਆਨ ਪਹਿਲਾ ਗੁਣ ਹੈ ਸੰਤ ਦਾ, ਤੇ ਸੰਤ ਦੇ ਲੱਛਣ ਅਸੀਂ ਕੱਲ ਦੇ ਦੀਵਾਨ ਅੰਦਰ ਵਿਚਾਰੇ ਸਨ। ਪਹਿਲਾਂ ਸਭ ਤੋਂ ਸਿੱਖ ਸਤਿਗੁਰੂ ਦੀ ਬੰਦਗੀ ਕਰਕੇ ਆਪਣਾ ਜੀਵਨ ਇੰਨਾ ਕੁ ਉੱਚਾ ਚੁੱਕ ਲਵੇ ਭਈ ਇਸ ਦਾ ਜਿਹੜਾ ਵੀ ਵਿਰੋਧ ਕਰੇ ਵਿਰੋਧੀ ਨੂੰ ਜਵਾਬ ਦੇਣ ਦੀ ਬਜਾਏ ਇਹ ਆਪਣੀ ਸਹਿਣ ਸ਼ਕਤੀ ਵਧਾਏ, ਦੁਨੀਆਂ ਦੀ ਨਿੰਦਾ ਕਰੇ ਤੁਹਾਡੀ, ਮਾੜਾ ਚੰਗਾ ਕਵੇ, ਜਵਾਬ ਤੁਸੀਂ ਨਹੀਂ ਦਿਓਗੇ, ਤੁਸੀਂ ਆਪਣੇ ਅੰਦਰ ਸਹਿਣ ਸ਼ਕਤੀ ਬਣਾਓ। ਇੰਨੀ ਕੁ ਸ਼ਕਤੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਜੇ ਕਹਿੰਦੇ ਚੰਦਨ ਦਾ ਰੁੱਖ ਹੈ ਉਹਦੀ ਤਾਸੀਰ ਠੰਡੀ ਹੈ, ਉਹਦੇ 4 ਚਪੇਰੇ ਜ਼ਹਿਰੀਲੇ ਸੱਪ ਹੁੰਦੇ ਨੇ, ਉਹ ਚੰਦਨ ਨੂੰ ਚੱਟਦੇ ਨੇ, ਠੰਡਕ ਮਿਲਦੀ ਹੈ ਉਹਦੇ ਚਪੇਰੇ ਬੈਠਦੇ ਨੇ, ਪਰ ਕਰੋੜਾਂ ਕੀ ਸੱਪਾਂ ਦੀ ਗੈਰ ਦੇ ਹੁੰਦਿਆਂ ਕਦੇ ਚੰਦਨ ਆਪਣੀ ਸੀਤਲਤਾ ਦਾ ਸੁਭਾਅ ਨਹੀਂ ਤਿਆਗਦਾ। ਜਿਹਦੇ ਉੱਪਰ ਗੁਰੂ ਨਾਨਕ ਤੇ ਰੱਬ ਦੀ ਕਿਰਪਾ ਹੋਏਗੀ ਪਿਆਰੇ, ਉਹਦੇ 4 ਚਪੇਰੇ ਕਰੋੜਾਂ ਲੋਕ ਉਹਨੂੰ ਮਾੜਾ ਚੰਗਾ ਕਹਿਣ, ਉਹ ਆਪਣੇ ਗੁਰੂ ਬਖਸ਼ੇ ਦੈਤੀ ਗੁਣਾਂ ਨੂੰ ਨਹੀਂ ਕਦੇ ਤਿਆਗਦਾ। ਇਹ ਨਹੀਂ ਵੀ ਨਿੱਕੀ ਜੀ ਗੱਲ ਤੇ ਆ ਕੇ ਪੁੜਕਣ ਦੇ ਪਾਰ ਹੋ ਕੇ ਗਲ ਪੈਂਦਾ ਫਿਰੇ, ਭਾਵੇਂ ਅਸੀਂ ਸਮਾਜ ਤੋਂ ਬਚ ਨਹੀਂ ਸਕੇ। ਸਤਿਗੁਰਾਂ ਨੇ ਕਿਹਾ ਸੀ ਸਿੱਖਾ, ਦੂਸਰੇ ਤੇਰੇ ਵਿਰੋਧ ਕਰਨ ਤੋਂ ਤਾਂ ਹੀ ਪਹਿਲਾਂ ਸਹਿਣ ਸ਼ਕਤੀ ਬਣਾਈ, ਉਹਦੇ ਤੇ ਵਾਰ ਨਾ ਕਰੀ। ਪਰ ਇਹ ਤਾਂ ਆਪਸ ਵਿੱਚ ਹੀ ਗੁਰੂ ਕੇ ਪਿਆਰੂ, ਜਿੰਨਾ ਚਿਰ ਅੱਜ ਸਿੱਖ ਦੂਸਰੇ ਸਿੱਖ ਤੇ ਵਾਰ ਨਾ ਕਰ ਲੇ ਇਹ ਆਪਣੇ ਆਪ ਨੂੰ ਚੰਗਾ ਸਿੱਖ ਹੀ ਨਹੀਂ ਸਮਝਦਾ। ਅੱਜ ਕਿਉਂ ਨਿੱਤ ਨਵੇਂ ਗੁਰੂ ਘਰ ਬਣ ਰਹੇ ਕਾਰਨ, ਅੱਜ ਕਿਉਂ ਨਿੱਤ ਨਵੀਆਂ ਗੁਰੂ ਕੇ ਪਿਆਰੇ ਪ੍ਰਸਾਦ ਤੇ ਨਿੰਦਾ ਤੇ ਚੁਗਲੀ ਤੇ ਕੋਰਟ ਕਚਹਿਰੀਆਂ ਵਿੱਚ ਕੇਸ ਚੱਲ ਰਹੇ ਕਾਰਨ? ਇਹ ਸਤਿਗੁਰੂ ਜੀ ਦਾ ਸਿਧਾਂਤ ਨਹੀਂ, ਸਾਡੇ ਹਉਮੈ ਦਾ ਤੇ ਅਹੰਕਾਰ ਦਾ ਪ੍ਰਗਟਾਵਾ ਹੈ। ਇੱਥੇ ਤਾਂ ਆਪਾਂ ਮਾਰਨਾ ਸੀ, ਸਤਿਗੁਰੂ ਬਖਸ਼ਣ ਸਾਨੂੰ ਸਮਰਥ। ਗੁਰੂ ਸਾਹਿਬ ਸਤਿਗੁਰਾਂ ਦੇ ਬਚਨ ਨੇ ਕਬੀਰ, ਸੰਤ ਨਾ ਛਾਟੈ ਸੰਤਈ ਜੋ ਕੋਟਕ ਮਿਲੈ ਅਸੰਤ। ਤੁਸੀਂ ਸੰਤ ਹੋ ਸਾਰੇ, ਸਤਿਗੁਰਾਂ ਨੇ ਬਹੁਤ ਵਾਰੀ ਕਿਹਾ ਏ, ਤੁਸੀਂ ਆਵੇ ਉਹਨਾਂ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ, ਤੁਹਾਡੀ ਸੰਤ ਬਣਨ ਦੀ ਸ਼ੁਰੂਆਤ ਏ। 10 ਮਿੰਟ ਗੁਰੂ ਦੀ ਯਾਦ ਵਿੱਚ ਬੈਠੇ ਹੋ ਜਾਂ 1 ਘੰਟਾ, ਭਾਵੇਂ ਅੰਮ੍ਰਿਤ ਵੇਲ ਕੇ ਤੁਸੀਂ ਬੈਠੇ ਹੋ, ਭਾਵੇਂ ਅੱਧੀ ਘੜੀ ਚਾਹੇ 1 ਘੜੀ ਸ਼ੁਰੂਆਤ ਏ, ਪਰ ਪੂਰਨ ਸੰਤ ਉਸ ਦਿਨ ਬਣੋਗੇ ਜਿਸ ਦਿਨ 1-1 ਸਵਾਸ ਉਹਦੀ ਬੰਦਗੀ ਕਰਾਂਗੇ। ਇਹ ਸ਼ੁਰੂਆਤ ਤੇ ਸਾਡੀ, ਸਤਿਗੁਰੂ ਕਹਿੰਦੇ ਤੁਸੀਂ ਸੰਤ ਹੋ। ਪੂਰਨ ਸੰਤ ਉਦੋਂ ਸ਼ਬਦ ਕਿਹਾ ਨੇ ਜਦੋਂ ਜਿੰਨਾ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸਤਿਗੁਰੂ ਨੇ ਆਖਿਆ ਸਾਰੇ ਸਿੱਖ ਸਾਡੇ ਸੰਤ ਨੇ ਪਹਿਲਾਂ, ਹੁਣ ਸਤਿਗੁਰੂ ਜੀ ਆਖਦੇ ਕਰੋੜਾਂ ਕੀ ਵਿਰੋਧ ਕਰਨ ਵਾਸਤੇ ਮਿਲਣ ਤੁਸੀਂ ਆਪਣਾ ਸੀਤਲਤਾ ਦਾ, ਸਹਿਣ ਸ਼ਕਤੀ ਦਾ, ਬੰਦਗੀ ਦਾ, ਪਰਕਾਰ ਕਰਨ ਦਾ, ਭਲਾ ਕਰਨ ਦਾ ਸੁਭਾਅ ਨੂੰ ਤਿਆਗਣਾ। ਤੇ ਕੱਲ ਆਪਾਂ ਵਿਚਾਰ ਚੁੱਕੇ ਹਾਂ, ਤੁਸੀਂ ਆਖੋਗੇ ਫਿਰ ਸੇ ਕਾਇ ਬਣ ਕੇ ਸਾਰਾ ਕੁਝ ਸਹੀ ਜਾਵੇ, ਨਹੀਂ। ਸਤਿਗੁਰੂ ਕਹਿੰਦੇ ਤੁਹਾਡੀ ਜਗ੍ਹਾ ਤੇ ਨਿਰੰਕਾਰ ਖੁਦ ਉਹਨਾਂ ਦੁਸ਼ਟਾਂ ਨੂੰ ਜਵਾਬ ਦੇਵੇਗਾ, ਉਹਨਾਂ ਦੇ ਜੋ ਵੀ ਉਹਨਾਂ ਨੂੰ ਸਜ਼ਾ ਦੇਵੇ ਜਾਂ ਉਹਨਾਂ ਦੇ ਅੰਦਰ ਦੀ ਵਿਰਤੀ ਬਦਲੇ। ਪਰ ਗੁਰੂ ਕੇ ਪਿਆਰਿਓ, ਇਸ ਤੋਂ ਅਗਲਾ ਪੱਖ ਇੱਕ ਹੋਰ ਹੈ। ਪਹਿਲਾ ਜੇ ਸੰਤ ਦਾ ਗੁਣ ਨਹੀਂ ਪੱਲੇ ਹੋਏਗਾ, ਦੂਸਰਾ ਗੁਣ ਕਿਸੇ ਕੰਮ ਨਹੀਂ ਜੇ ਆਉਣਾ। ਪਹਿਲਾ ਗੁਣ ਹੈ, ਕਬੀਰ ਸੰਤ ਨਾ ਚਾਟੈ ਸੰਤ ਹੀ ਜੋ ਕੋਟ ਮਿਲੈ ਅਸੰਤ, ਮਲਿਆ ਗੁਰ ਭਯੰਕਰ ਬੇਟਿਓ ਤਾਂ ਸੀਤਲ ਤਾਂ ਨਾ ਤਜੰਤ। ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਗੁਰੂ ਘਰ ਗੋਬਿੰਦ ਪਿਤਾ ਤੇ ਪਤਾ ਨੀ ਕਿੰਨੇ ਕੁ ਵਾਰ ਕੀਤੇ ਗਏ ਪ੍ਰਿਥੀ ਚੰਦ ਨੇ, ਉਹਨਾਂ ਦੇ ਆਪਣੇ ਪਵਿੱਤਰ ਸਰੂਪ ਤੇ ਵਾਰ ਕੀਤੇ ਗਏ। ਇਥੋਂ ਤੱਕ ਤੱਤੀ ਤਵੀ ਤੇ ਵੀ ਬੈਠ ਕੇ ਜਾ ਕੇ ਸਤਿਗੁਰਾਂ ਨੇ ਕੋਈ ਸ਼ਰਾਪ ਨੀ ਦਿੱਤਾ ਤੇ ਹੱਥ ਨੀ ਚੁੱਕਿਆ। ਜਦੋਂ ਕੋਈ ਜ਼ਾਲਮ ਲੋਕ ਇਸ ਹੱਦ ਤੱਕ ਉਹ ਜ਼ੁਲਮ ਕਰਨ ਤੇ ਉੱਤਰ ਆਉਣ ਗਰੀਬਾਂ ਤੇ, ਕੌਮ ਤੇ, ਪੰਚ ਤੇ, ਮਨੁੱਖਤਾ ਤੇ, ਸਤਿਗੁਰੂ ਜੀ ਕਹਿੰਦੇ ਪਹਿਲਾਂ ਸਬਰ ਤੇ ਸ਼ਾਂਤੀ ਇਹ ਸਾਤਕ ਹੋਵੇ, ਤੱਤੀ ਤਵੀ ਤੇ ਉਹ ਰੱਖ ਕੇ ਸਾਨੂੰ ਸ਼ਹਾਦਤ ਤੱਕ ਵੀ ਲੈ ਜਾਵੇ। ਪਰ ਜਦੋਂ ਫੇਰ ਵੀ ਉਹ ਬਾਤ ਨਾ ਆਵੇ, ਉਦੋਂ ਕਿਰਪਾਨ ਨੂੰ ਤੁਸੀਂ ਹੱਥ ਪਾਓਗੇ ਤੇ ਨਿਰੰਕਾਰ ਤੁਹਾਡੀ ਕਿਰਪਾਨ ਵਿੱਚ ਸ਼ਕਤੀ ਭਰੇਗਾ। ਇੱਕ ਪਾਸੇ ਲੱਖਾਂ ਹੋਣਗੇ, ਤੁਸੀਂ ਇਕੱਲੇ ਉਹ ਲੱਖਾਂ ਤੇ ਭਾਰੂ ਹੋਵੋਗੇ, ਕਿਉਂਕਿ ਤੁਸਾਂ ਨੇ ਸ਼ਸਤਰ ਪਕੜਿਆ ਕਿਸੇ ਨੂੰ ਮਾਰਨ ਲਈ ਨਹੀਂ, ਜਿਨ੍ਹਾਂ ਨੂੰ ਮਾਰਤਾ ਜਾ ਰਹੇ ਉਹਨਾਂ ਨੂੰ ਜਿਵਾਟਣ ਲਈ। ਤੁਸਾਂ ਨੇ ਇਹ ਮੇਰੀ ਦੀ ਵਰਤੋਂ ਕਰਨੀ ਹੈ, ਉਸ ਲਈ ਇਹ ਨਹੀਂ ਕਿ ਮੇਰੀ ਇਹਨੂੰ ਕੋਈ ਠੇਸ ਪੁੱਜੀ ਹੈ, ਉਦੋਂ ਨਹੀਂ ਜਦੋਂ ਮਨੁੱਖਤਾ ਦਾ, ਸਤਿਗੁਰਾਂ ਦਾ, ਪੰਚ ਦਾ, ਕੌਮ ਦਾ, ਭਾਵੇਂ ਆਪਣੀ ਹੋਵੇ ਚਾਹੇ ਗੁਆਂਢੀ ਦੀ ਕੌਮ ਹੋਵੇ, ਜਦੋਂ ਉਸ ਦੇ ਜੀਆਂ ਤੇ ਕੋਈ ਜ਼ੁਲਮ ਕਰੇ ਜ਼ਾਲਮ, ਸਤਿਗੁਰੂ ਕਹਿੰਦੇ ਉਦੋਂ ਕਦੇ ਭੁੱਲ ਕੇ ਵੀ ਚੁੱਪ ਨਾ ਕਰ ਰਹਿਣਾ। ਮਤ ਸੋਚਣਾ ਜੀ ਸਾਨੂੰ ਕੀ, ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਏ ਪਹਾੜਾਂ ਦੇ ਸੰਨਿਆਸੀ ਤੇ ਘੱਟ ਨੇ, ਉਹਨਾਂ ਦੀ ਗਿਣਤੀ ਸੈਂਕੜਿਆਂ ਚ, ਪਰ ਡਰਾਇੰਗ ਰੂਮ ਦੇ ਸੰਨਿਆਸੀਆਂ ਦੀ ਗਿਣਤੀ ਲੱਖਾਂ ਵਿੱਚ। ਕਹਿੰਦੇ ਇਹ ਬੜੇ ਖਤਰਨਾਕ ਜੇ, ਉਹ ਸੰਨਿਆਸੀ ਤਾਂ ਉਹ ਨੇ ਜਿਨ੍ਹਾਂ ਨੇ ਦੁਨੀਆਂ ਛੱਡ ਦਿੱਤੀ ਏ, ਆਪਣੇ ਧਰਮ ਦੇ ਮੁਤਾਬਕ ਕੋਈ ਜਪ ਤਪ ਕਰਦੇ ਨੇ, ਆਪਣਾ ਜੀਵਨ ਉੱਚਾ ਚੁੱਕਦੇ ਜਿਵੇਂ ਉਹਨਾਂ ਨੂੰ ਸੋਝੀ ਪਏ। ਡਰਾਇੰਗ ਰੂਮ ਤੇ ਸੰਨਿਆਸੀ ਕਿਹੜੇ ਹੁੰਦੇ ਨੇ, ਸ਼ਬਦ ਬੜਾ ਪਿਆਰਾ ਵਰਤਿਆ ਏ। ਕਹਿਣ ਲੱਗੇ ਉਹ ਚ ਬੈਠੇ ਗੱਲਾਂ ਕਰੀ ਜਾਣਗੇ, ਅੱਜ ਮੇਰੇ ਕੌਮ ਅੰਦਰ ਬਈ ਇੰਨਾ ਕੁਝ ਹੋ ਰਿਹਾ, ਤੁਸੀਂ ਕਹੋਗੇ ਕਿਸੇ ਜਾਤ ਨੇ ਜ਼ੁਲਮ ਕੀਤਾ ਏ, ਸਤਿਗੁਰੂ ਦਾ ਨਿਰਾਦਰ ਕੀਤਾ, ਤੇ ਕਹੇਗਾ ਸਾਨੂੰ ਕਿ ਆਖਿਆ ਅੱਜ ਕੌਮ ਦੇ ਇਤਨੇ ਜੀਵ ਬੇ ਉਹਨਾਂ ਮਾਰ ਦਿੱਤੇ ਗਏ ਨੇ, ਇਹ ਕਹਿਦਾ ਤੁਸੀਂ ਰੋਟੀ ਖਾ ਕੇ ਬੱਚੇ ਪਾਲੋ, ਸਾਨੂੰ ਕੀ। ਇਹ ਡਰਾਇੰਗ ਰੂਮ ਦੇ ਸੰਨਿਆਸੀ ਨੇ, ਸਤਿਗੁਰੂ ਜੀ ਨੇ ਇਹ ਨਹੀਂ ਬਣਾਏ। ਗੁਰੂ ਸਵਾਰਿਓ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਦੋਂ ਸੰਤ ਵਾਲਾ ਗੁਣ ਅੰਦਰ ਗੁਰੂ ਕਿਰਪਾ ਨਾਲ ਆ ਜਾਏ ਨਾ, ਉਦੋਂ ਸਮੁੱਚੀ ਮਨੁੱਖਤਾ ਤੁਹਾਨੂੰ ਰੱਬ ਦਾ ਇੱਕ ਪਰਿਵਾਰ ਦਿਸੇਗਾ, ਤੇ ਪਰਿਵਾਰ ਦੇ ਕਿਸੇ ਮੈਂਬਰ ਤੇ ਜਦੋਂ ਕੋਈ ਵੀ ਪਿਆਰੇ ਉਹਨੂੰ ਦੁੱਖ ਦੇਵੇ, ਜਿਵੇਂ ਤੁਹਾਨੂੰ ਆਪਣੇ 5-10 ਜੀਆਂ ਤੇ ਉਵਾਰ ਕਰੇ ਦੁੱਖ ਲੱਗਦਾ ਹੈ, ਉਦੋਂ ਸਮੁੱਚੀ ਮਨੁੱਖਤਾ ਦੇ ਕਿਸੇ ਜੀ ਤੇ ਕੋਈ ਧੱਕਾ ਕਰੇ ਤੁਹਾਨੂੰ ਦੁੱਖ ਲੱਗੇਗਾ। ਗੁਰੂ ਤੇਗ ਬਹਾਦਰ ਪਿਤਾ ਦੀ ਸ਼ਹਾਦਤ, ਗੁਰੂ ਕੇ ਪਿਆਰੇ ਕਿਸੇ ਦੂਜੇ ਧਰਮ ਦੀ ਖਾਤਰ ਹੋ ਰਹੀ, ਪਤਾ ਨੀ ਕਿਤਨੇ ਕੁ ਸਿੰਘ ਸ਼ਹੀਦ ਹੋਏ। ਜਦੋਂ ਮੇਰੀ ਆਪਣੀ ਕੌਮ ਤੇ ਵਾਰ ਨਹੀਂ ਸੀ, ਹਿੰਦੁਸਤਾਨ ਦੀਆਂ ਬੱਚੀਆਂ ਨੂੰ, ਹਿੰਦੂ ਧਰਮ ਦੀਆਂ ਬੱਚੀਆਂ ਨੂੰ ਅਬਦਾਲੀ ਚੁੱਕਦਾ ਏ, ਤੇ ਪਿਆਰੇ ਛੁੜਾਣ ਤੇ ਗੁਰੂ ਦਾ ਖਾਲਸਾ ਪਹੁੰਚਦਾ ਏ। ਇਹ ਨੀ ਕਹਿੰਦਾ ਮੈਂ ਤੂੰ ਕਿ ਭਈ ਚਲੋ ਇਹ ਤਾਂ ਕਿਸੇ ਉਹਨਾਂ ਦੀਆਂ ਧੀਆਂ ਨੇ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਬੜੀ ਅਵਧੀਕੀਆਂ ਕੀਤੀਆਂ ਨੇ, ਨਹੀਂ, ਇਹ ਸਮੁੱਚੇ ਜਗਤ ਨੂੰ ਆਪਣਾ ਇੱਕ ਰੱਬ ਦਾ ਪਰਿਵਾਰ ਸਮਝਦਾ। ਅਸੀਂ ਤੇ ਕੇਵਲ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਏਕ ਪਿਤਾ ਏਕਸ ਕੇ ਸੰਭਾਰਕ ਤੂੰ ਮੇਰਾ ਗੁਰ ਖਾਈ, ਪਰਿਵਾਰ ਮੇਰੇ ਸਾਈਂ ਦਾ ਹੈ, ਇਹ ਮੇਰੇ ਆਪਣੇ ਭੈਣ ਭਰਾ ਨੇ, ਉਹਨੂੰ ਕਦੇ ਚੇਕੇ ਬੈਠੇਗਾ। ਗੁਰੂ ਕੇ ਪਿਆਰ ਕੋ ਯਾਦ ਰੱਖਣਾ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਸ਼ਸਤਰ ਪਹਿਨੇ ਨੇ, ਗੁਰਸਿੱਖਾਂ ਨੂੰ ਪਹਿਨਾਏ ਨੇ, ਪਰ ਇਹ ਨੀ ਕਦਰੇ ਜਿਵੇਂ ਇਤਿਹਾਸਕਾਰ ਦੀ ਕਲਮ ਚਲਾ ਦਿੰਦੇ ਨੇ, ਮੁੜ ਕੇ ਅਗਲੇ ਪ੍ਰਚਾਰਕ ਉਹਨਾਂ ਨੂੰ ਪੜ੍ਹ ਕੇ ਅਸੀਂ ਪ੍ਰਚਾਰਨਾ ਸ਼ੁਰੂ ਕਰਦੇ ਹਾਂ। ਪਿਆਰਿਓ, ਕਸਵੱਟੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਲੈ ਕੇ ਤੁਰੀਏ। ਵਿਦਵਾਨ ਕਿਸੇ ਵਹਿਣ ਵਿੱਚ ਵਹਿ ਕੇ ਗਲਤ ਹੋ ਸਕਦੇ ਨੇ, ਵਿਦਵਾਨਾਂ ਨੂੰ ਪੈਸੇ ਦੇ ਕੇ ਗਲਤ ਲਿਖਾਤਾ ਜਾ ਸਕਦਾ ਹੈ। ਸਤਸੰਗਿਓ, ਵਿਦਵਾਨ ਨੂੰ ਡਰਾ ਧਮਕਾ ਕੇ ਕਈ ਭੁਲੇਖਿਆਂ ਵਾਲੀਆਂ ਗੱਲਾਂ ਪਵਾਇਤਾ ਜਾ ਸਕਦੀਆਂ ਨੇ, ਪਰ ਜਦੋਂ ਸਿੱਖ ਸਿੱਧਾ ਗੁਰੂ ਨਾਲ ਜੁੜਿਆ ਹੋਵੇਗਾ, ਗੁਰੂ ਅੰਦਰੋਂ ਵਿਵੇਕ ਬੁੱਧ ਦਿੰਦਾ ਹੈ ਕਿ ਕੀ ਚੰਗਾ ਤੇ ਕੀ ਮਾੜਾ ਹੈ, ਕੀ ਸਾਡਾ ਹੈ ਤੇ ਕੀ ਬੇਗਾਨਾ ਹੈ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਕੀਰਤਨ ਛੱਡ ਕੇ ਢਾਟੀ ਵਾਰਤਾ ਨਹੀਂ ਸ਼ੁਰੂ ਕੀਤੀਆਂ, ਸਤਿਗੁਰਾਂ ਨੇ ਭਗਤੀ ਛਡਾ ਕੇ ਇਹ ਕਿਰਪਾਨਾਂ ਨਹੀਂ ਪਵਾਈਆਂ। ਸਤਿਗੁਰੂ ਜੀ ਨੇ ਸੰਤ ਬਣਾ ਕੇ ਬੰਦ ਕਰਕੇ ਸਿਪਾਹੀ ਨਹੀਂ ਬਣਾਏ, ਉਹਦੇ ਨਾਲ ਇੱਕ ਨਵੀਂ ਚੀਜ਼ ਹੋਰ ਜੋੜੀ ਹੈ, ਪਰ ਐਸਾ ਇਹ ਚੱਲਦਾ ਹੈ। ਗੁਰੂ ਹਰਗੋਬਿੰਦ ਪਿਤਾ ਜੀ ਵੇਲੇ ਆ ਕੇ ਪਹਿਲਾਂ ਸ਼ਾਂਤੀ ਸੀ, ਸਤਿਗੁਰੂ ਜੀ ਨੇ ਸ਼ਸਤਰਾਂ ਨਾਲ ਸਿੱਖਾਂ ਨੂੰ ਤੋੜ ਦਿੱਤਾ, ਬਿਲਕੁਲ ਨਹੀਂ ਜੇ। ਪਿਆਰਿਓ, ਗੁਰੂ ਨਾਨਕ ਸਾਹਿਬ ਬਾਬਰ ਦੇ ਸਾਹਮਣੇ ਜਦੋਂ ਜਾ ਖਲੋਤੇ ਨੇ, ਬਾਬਰ ਨੂੰ ਉਦੋਂ ਬਚਨਾਂ ਨਾਲ ਰੋਕਿਆ ਹੈ, ਜਦੋਂ ਕੌਮ ਤਿਆਰ ਹੋਗੀ ਉਦੋਂ ਸ਼ਸਤਰ ਨਾਲ ਰੋਕਿਆ ਹੈ, ਉਦੋਂ ਵੀ ਜ਼ੁਲਮ ਕਰਨ ਤੋਂ ਰੋਕਿਆ, ਇਦੋਂ ਵੀ ਰੋਕਿਆ ਹੈ, ਪਰ ਫਰਕ ਇਹ ਵੇ ਉਦੋਂ ਅਜੇ ਕੌਮ ਤਿਆਰ ਨਹੀਂ ਹੋਈ। ਹੁਣ ਗੁਰੂ ਨਾਨਕ ਦੇ ਪਿਆਰੇ ਤਿਆਰ ਹੋ ਚੁੱਕੇ ਨੇ, ਉਦੋਂ ਮੇਰੇ ਗੁਰੂ ਅੰਗਦ ਪਿਤਾ ਜੀ ਨੇ ਇਹ ਆਖਿਆ, ਕਮਾਜੋ ਸ਼ਰਨ ਆਇਆ ਵੱਡਿਆਂ ਦੀ, ਤਲਵਾਰ ਕੱਢਣ ਲੱਗ ਪਿਆ ਏ ਇਹ ਫਕੀਰਾਂ ਤੇ, ਜਿੱਥੇ ਬਰਾਬਰ ਦਾ ਸੀ ਸ਼ੇਰ ਸਾਹ ਸੂਰੀ ਉੱਥੇ ਕਿੱਥੇ ਗਿਆ, ਤਲਵਾਰਾਂ ਮਿਆਨ ਚੋਂ ਬਾਹਰ ਨਹੀਂ ਨਿਕਲਦੀਆਂ। ਅਕਬਰ ਵਰਤਿਆਂ ਨੂੰ ਆ ਤੇ ਚਰਨੀ ਡਿੱਗਣਾ ਪਿਆ ਏ। ਸਤਸੰਗੀ ਜਨੋ, ਸਤਿਗੁਰੂ ਜੀ ਦੇ ਘਰ ਕਦੇ ਇਹ ਨਾ ਭੁਲੇਖਾ ਕਰਨਾ ਜਦ ਰੁਕੁੰਦਾ ਏ। ਜੇ ਅਸੀਂ ਤਿਆਰ ਪੁਰ ਤਿਆਰ ਸਿੰਘ ਹੁੰਦੇ ਹਾਂ, ਤਿਆਰ ਪੁਰ ਤਿਆਰ ਦੀ ਨਿਸ਼ਾਨੀ ਇਹ ਨਹੀਂ ਬਾਣੀ ਪੜ੍ਹੇ ਕੋਈ ਨਾ ਤੇ ਸ਼ਸਤਰ ਚੁੱਕ ਕੇ ਕਵੇ ਮੇਰਾ ਇਹ ਕੰਮ ਹੈ ਵੀ ਜਾਤਮਾ ਨੂੰ ਸੋਧਣਾ। ਜਦੋਂ ਬੰਦਾ ਬਾਣੀ ਛੱਡ ਕੇ ਸਰਾਹ ਤੇ ਤੁਰੇਗਾ, ਖੁਦ ਜੁਰਮ ਕਰਨ ਤੋਂ ਉਹ ਬਾਹਰ ਨਹੀਂ ਆਵੇਗਾ, ਉਹਦੇ ਕੋਲ ਭਲਾ ਨਹੀਂ ਹੋ ਸਕਣਾ, ਬੁਰਾ ਹੋਵੇਗਾ ਉਹਦੇ ਕੋਲ ਜ਼ਰੂਰ। ਪਰ ਜਦੋਂ ਅੰਦਰ ਸਤਿਗੁਰੂ ਜੀ ਹੋਣਗੇ, ਬਾਣੀ ਦਾ ਰੰਗ ਹੋਏਗਾ, ਸੰਤ ਦੇ ਗੁਣ ਹੋਣਗੇ, ਪਾਪ ਨਾਮ ਜਪਦਾ ਹੋਵੇਗਾ, ਉਹਦੇ ਤੋਂ ਬੁਰਾ ਨਹੀਂ ਕਦੇ ਹੋਏਗਾ। ਇਹ ਕਾਰਨ ਦੁਨੀਆ ਦੇ ਇਤਿਹਾਸ ਦੇ ਅੰਦਰ ਪਿਆਰਿਓ ਇਹ ਪਹਿਲਾ ਮੌਕਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਦਰੇ ਵਾਹਿਗੁਰੂ ਗੁਰੂ ਨੂੰ ਤਾਂ ਉਹੀ ਸਮਝਣਾ ਤੇ ਕਿ ਸਤਿਗੁਰੂ ਜੀ ਦੀ ਕਿਣਕਾ ਮਾਤਰ ਸੋਝੀ ਉਹਨੂੰ ਮਿਲਦੀ ਜਿਹਨੂੰ ਸਤਿਗੁਰੂ ਆਪ ਦੇਣ। ਪਰ ਤੁਸੀਂ ਕਦੇ ਵੇਖਿਆ ਜੇ ਕੁਝ ਗੱਲਾਂ ਧਿਆਨ ਨਾਲ, ਸਤਿਗੁਰਾਂ ਨੇ ਫੌਜਾਂ ਰੱਖੀਆਂ, ਤਖਤ ਬਣਾ ਦਿੱਤਾ ਏ, ਨਾਮ ਹੀ ਅਕਾਲ ਦਾ ਰੱਖਿਆ ਏ। ਪਿਆਰੇ ਘੋੜੇ ਨੇ, ਸ਼ਸਤਰ ਨੇ, ਚਾਰ ਜੰਗਾਂ ਹੋਈਆਂ ਨੇ, ਚਾਰ ਜੰਗਾਂ ਚ ਜਿੱਤ ਹੈ। ਪਰ ਇਹਦੇ ਨਾਲ ਤੁਸੀਂ ਵੇਖੋਗੇ ਮੇਰੇ ਸਤਿਗੁਰਾਂ ਨੇ ਇੱਕ ਤਾਂ ਜੇਲ ਨਹੀਂ ਬਣਾਈ, ਜਦੋਂ ਕਿ ਰਾਜ ਭਾਵ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਭਾਈ ਕਿਸੇ ਨੂੰ ਜੇਲ ਬਣਾ ਕੇ ਉਧਰ ਬੰਦ ਵੀ ਕਰਨਾ ਏ, ਕਿਉਂ ਨਹੀਂ ਬਣਾਏ? ਜੇਲ ਤਾਂ ਹਮੇਸ਼ਾ ਬਣਦੀ ਜਦੋਂ ਕਿਸੇ ਨੂੰ ਕੈਦ ਵਿੱਚ ਪਾਉਣਾ ਹੋਵੇ। ਸਤਿਗੁਰੂ ਦਾ ਬਿਰਤ ਦੇਵੇ ਜਿਹੜੇ ਕੈਦ ਤੇ ਬੰਧਨਾਂ ਚ ਪੈ ਚੁੱਕੇ ਨੇ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈ। ਸਤਿਗੁਰੂ ਮੇਰੇ ਪਿਆਰੇ ਆਜ਼ਾਦ ਕਰਵਾਉਂਦੇ, ਭਾਵੇਂ ਬਾਬਰ ਦੀ ਜੇਲ ਹੋਵੇ, ਭਾਵੇਂ ਗਵਾਲੀਅਰ ਦੀ ਜੇਲ ਹੋਵੇ, ਤੇ ਭਾਵੇਂ 84 ਲੱਖ ਜੂਨ ਦੀ ਜੇਲ ਹੋਵੇ, ਸਤਿਗੁਰੂ ਆਜ਼ਾਦ ਕਰਾਉਂਦੇ ਨੇ, ਬੰਧਨਾਂ ਚ ਨਹੀਂ ਪਾਉਂਦੇ। ਹਾਂ, ਦੂਸਰਾ ਵਚਨ ਕਰਨ ਲੱਗਾ ਸਾਂ, ਦੁਨੀਆਂ ਦੇ ਇਤਿਹਾਸ ਵਿੱਚ ਕਦੇ ਨਾ ਹੋਇਆ ਨਾ ਕਹਿ, ਸ਼ਾਇਦ ਉਹ ਨਾ ਕੋਈ ਹੋ ਸਕੇ ਜੇ ਗੁਰੂ ਪੈਦਾ ਕਰੇ ਤੇ ਪਤਾ ਨਹੀਂ, ਪਰ ਦੁਨੀਆਂ ਦੇ ਅੰਦਰ ਰਾਜ ਭਾਰਤ ਵਾਲੇ ਜਦੋਂ ਜੰਗ ਛੇੜਦੀ ਹੈ ਕਿਸੇ ਦੂਸਰੇ ਧਰਮ, ਦੂਸਰੇ ਦੇਸ਼, ਦੂਸਰੀ ਪਾਰਟੀ ਵਿਰੋਧੀਆਂ ਨਾਲ, ਉਦੋਂ ਕਿਹਾ ਜਾਂਦਾ ਹੈ ਤੁਹਾਨੂੰ ਹਰ ਅਧਿਕਾਰ ਹੈ, ਹਰ ਤਰੀਕਾ ਉਹ ਵਰਤੋ ਜਿਹਦੇ ਨਾਲ ਦੁਸ਼ਮਣ ਨੂੰ ਤੁਸੀਂ ਕਾਬੂ ਕਰੋ। ਧਰਮ ਦੀ ਸਹੁੰ ਚੁੱਕਣੀ ਪਵੇ, ਰੱਬ ਦੀ ਚੁੱਕਣੀ ਪਵੇ, ਪੁੱਤਰਾਂ ਦੀ ਚੁੱਕਣੀ ਪਵੇ, ਧੋਖਾ ਕਰਨਾ ਪਵੇ, ਜੋ ਕੁਝ ਮਰਜ਼ੀ ਕਰੋ ਜੰਗਾਂ ਵਿੱਚ ਜਾਏ, ਪਰ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਤੁਹਾਡੇ ਤੋਂ ਸਦਕੇ ਜਾਈਏ। ਭਾਵੇਂ ਤੁਸਾਂ ਨੇ ਇਹ ਸ਼ਬਦ ਉਲਟਾ ਦਿੱਤੇ ਨੇ, ਸੰਤ ਤੇ ਸਿਪਾਹੀ ਗੁਰੂ ਕੇ ਪਿਆਰੇ ਨਹੀਂ, ਇੱਥੇ ਹੁਣ ਆਉਂਦੇ ਨੇ ਮੀਰੀ ਪਹਿਲਾਂ ਤੇ ਪੀਰੀ ਬਾਅਦ ਵਿੱਚ ਉਹਨਾਂ ਨੇ ਟਿਕਾਈ ਏ। ਇਸ ਲਈ ਹੁਣ ਪੀਰੀ ਅੰਦਰ ਵਸ ਗਈ ਏ, ਹੁਣ ਪਹਿਲਾਂ ਮੀਰੀ ਨੂੰ ਜਰਾ ਸਾਹਮਣੇ ਲਿਆਓ, ਮੀਰੀ ਤੋਂ ਪਾਤਰੀ ਸਿਪਾਹੀ ਦਾ ਗੁਣ ਸ਼ਕਤੀ ਕਿਵੇਂ ਵਰਤਣੀ ਏ ਤੇ ਕਿਵੇਂ ਹੁਣ ਆ ਗਈ ਏ। ਉਹਨਾਂ ਸ਼ਕਤੀ ਨੂੰ ਪ੍ਰਾਪਤ ਕਰਨਾ ਔਖਾ ਨਹੀਂ, ਜਿਨ੍ਹਾਂ ਪ੍ਰਾਪਤ ਕੀਤੀ ਸ਼ਕਤੀ ਨੂੰ ਲੈ ਕੇ ਜੜਨਾ ਤੇ ਸੰਭਾਲਣਾ ਔਖਾ ਏ, ਜਿਨ੍ਹਾਂ ਪੈਸਾ ਕਮਾਉਣਾ ਔਖਾ ਏ, ਉਹਦੇ ਨਾਲ ਵੱਧ ਔਖਾ ਨੂੰ ਸੰਭਾਲ ਕੇ ਰੱਖਣਾ। ਸਤ ਸੰਗਿਓ, ਕਿਸੇ ਪਦਵੀ ਤੇ ਜਾਣ ਇਹ ਬੜਾ ਜ਼ੋਰ ਲੱਗਦਾ ਹੈ, ਪਰ ਪਦਵੀ ਤੇ ਬੈਠ ਕੇ ਉਹਦੇ ਤੇ ਕਾਇਮ ਰਹਿਣਾ, ਉਹਦੇ ਨਾਲ ਕਈ ਗੁਣਾ ਵੱਧ ਸੁਚੇਤ ਹੋਣਾ ਪੈਂਦਾ ਹੈ। ਸਤਿਗੁਰਾਂ ਨੇ ਕਿਹਾ ਜੰਗ ਕਰਨੀ ਏ, ਪਹਿਲੀ ਗੱਲ ਕਿਸੇ ਤੇ ਵਾਰ ਕਰਨ ਨਹੀਂ ਜਾਣਾ। ਇਹ ਗੱਲਾਂ ਹਿਰਦੇ ਦੀ ਤਖਤੀ ਤੇ ਲਿਖਣੀਆਂ ਨੇ, ਇਹ ਕੇਵਲ ਸਾਡੇ ਘਰ ਦੀ ਪਰੰਪਰਾ ਕਿਧਰੇ ਹੋਰ ਨਹੀਂ। ਸਤਿਗੁਰੂ ਕਹਿੰਦੇ ਵਾਰ ਕਰਨਾ ਨਹੀਂ, ਵਾਰ ਤਾਂ ਬਗੈਰ ਤੇ ਕਰੀਦੇ ਨੇ, ਸਿੱਖ ਲਈ ਕੋਈ ਬਗੈਰਨਾ ਕਹੀ ਨਹੀਂ। ਹਾਂ ਕਹਿੰਦੇ ਜਦੋਂ ਕੋਈ ਤੁਹਾਡੇ ਤੇ ਆ ਕੇ ਹੁਣ ਵਾਰ ਕਰੇ ਜ਼ਾਲਮ, ਤੇ ਉਦੋਂ ਅੱਖਾਂ ਨਹੀਂ ਮੀਟਣੀਆਂ, ਉਦੋਂ ਤੁਹਾਡੇ ਅੰਦਰ ਬਾਣੀ ਏ, ਬਾਹਰ ਸ਼ਸਤਰ ਪਕੜ ਕੇ ਉਹਨੂੰ ਜਵਾਬ ਦੇਣਾ ਏ, ਤੁਹਾਡੀ ਕੱਲੇ ਕੱਲੇ ਦੀ ਸ਼ਕਤੀ 1.25 ਲੱਖ ਤੋਂ ਵੱਧ ਹੋਵੇਗੀ। ਉਹਦਾ ਕਾਰਨ ਕਿਉਂਕਿ ਤੁਹਾਡੇ ਨਾਲ ਗੁਰੂ ਤੇ ਪਰਮੇਸ਼ਰ ਖਲੋਤਾ ਏ, ਉਹਨਾਂ ਨਾਲ ਕੇਵਲ ਊੜ ਖਲੋਤਾ ਏ। ਭੱਟ ਸਾਹਿਬਾਨਾਂ ਨੇ ਬਚਨ ਕਿਹਾ ਜੇ, ਉਹ ਕਹਿੰਦੇ ਜਾਂ ਗੁਰੂ ਖੋਏ ਵੱਲ ਤਨੇ ਕਿਆ ਦਾਰੂ ਦੀ ਜੈ, ਜਾਂ ਗੁਰੂ ਖੋਏ ਵੱਲ ਲੱਖ ਬਾਗੇ ਕਿਆ ਕੀਜੈ। ਜਦੋਂ ਸਤਿਗੁਰੂ ਵੱਲ ਉਹਨਾਂ ਅੰਦਰੋਂ ਧਨ ਆਏਗਾ, ਹੰਕਾਰ ਨਹੀਂ ਆਏਗਾ ਉਹਦੇ ਨਾਲ। ਸਾਡੇ ਕੋਲ ਜਦੋਂ ਗੁਰੂ ਵੱਲ ਹੋਵੇ, ਲੱਖਾਂ ਦੁਸ਼ਮਣ ਤੁਹਾਡਾ ਤੱਕ ਨਹੀਂ ਵਿਗਾੜ ਸਕਣਗੇ। ਸਤ ਸੰਗਿਓ, ਗੁਰੂ ਹਰਗੋਬਿੰਦ ਪਿਤਾ ਨੇ ਹੁਕਮ ਫੁਰਮਾਇਆ ਵਾਰ ਕਰਨ ਨਹੀਂ ਜਾਣਾ, ਪਰ ਜਦੋਂ ਕੋਈ ਕਰਨ ਆਵੇ ਉਹਨੂੰ ਰੋਕਣਾ ਏ। ਤੇ ਸਤਿਗੁਰਾਂ ਨੇ ਰੋਕ ਕੇ 4 ਜੰਗਾਂ ਜਿੱਤੀਆਂ ਨੇ, ਪਰ ਜੰਗਾਂ ਵਿੱਚ ਕਹਿ ਸੱਤਾਂ ਤੇ ਵਾਰ ਨਹੀਂ ਕਰਨਾ। ਪਿਆਰਿਓ, ਲੋਕ ਤਾਂ ਕਹਿੰਦੇ ਨੇ ਹਰ ਤਰੀਕਾ ਵਰਤੋਂ ਤਾਂ ਕਿ ਦੁਸ਼ਮਣ ਨੂੰ ਫਤਿਹ ਕਰਨਾ ਏ, ਸਤਿਗੁਰੂ ਕਹਿੰਦੇ ਨਹੀਂ, ਸੱਤਾਂ ਦਾ ਧਿਆਨ ਰੱਖਣਾ, ਇਹ ਵਾਰ ਨਹੀਂ ਕਰਨਾ। ਸਭ ਤੋਂ ਪਹਿਲਾਂ ਕਿਆ ਨੇ, ਜਦੋਂ ਉਹ ਦੁਸ਼ਮਣ ਬਣ ਕੇ ਕੋਈ ਆਵੇ ਆਪਣਿਆਂ ਨੂੰ ਤੇ ਹਰ ਕੋਈ ਪਿਆਰ ਕਰਦਾ ਏ। ਹਜ਼ੂਰ ਕਹਿੰਦੇ ਦੁਸ਼ਮਣ ਦੇ ਬੱਚੇ ਆ ਜਾਣ, ਬੱਚੇ ਤੇ ਕਦੇ ਵਾਰ ਨਹੀਂ ਕਰਨਾ। ਦੂਸਰਾ ਕਿਆ ਨੇ, ਬੁਢਾਪੇ ਬਜ਼ੁਰਗ ਤੇ ਕਦੇ ਵਾਰ ਨਹੀਂ ਕਰਨਾ। ਬੁੱਢੇ ਕੋਲ ਸ਼ਕਤੀ ਨਹੀਂ, ਉਹ ਤਾਂ ਆਪਣੇ ਸਰੀਰ ਦੀ ਸੰਭਾਲ ਨਹੀਂ ਕਰ ਸਕਦਾ, ਉਸ ਦੇ ਉੱਤੇ ਕਿਉਂ ਵਾਰ ਕਰਨਾ। ਜੋ ਕਿਸੇ ਦਾ ਤਿਆਗ ਹੋਇਆ, ਆਓ ਵੀ ਗਿਆ ਉਹਨੂੰ ਕਹੋ ਤੂੰ ਪਿੱਛੇ ਚੱਲ, ਤੇਰੇ ਤੇ ਅਸੀਂ ਵਾਰ ਨਹੀਂ ਕਰਨਾ। ਪਰ ਜੇਕਰ ਉਹ ਲੜਦਾ ਹੈ ਫਿਰ ਤੁਹਾਨੂੰ ਰੋਕਣਾ, ਪਰ ਜੇ ਉਹ ਵਡੇਰਾ ਏ, ਬੁੱਢੇ ਤੇ ਵਾਰ ਨਹੀਂ ਕਰਨਾ ਤੇ ਬੱਚੇ ਤੇ ਵਾਰ ਨਹੀਂ ਕਰਨਾ। ਤੀਸਰਾ ਕਿਆ ਨੇ, ਔਰਤ ਤੇ ਵਾਰ ਨਹੀਂ ਕਰਨਾ, ਕਿਉਂਕਿ ਔਰਤ ਤਾਂ ਸਦੀਆਂ ਤੋਂ ਇਹਦੇ ਤੇ ਵਾਰ ਹੋ ਰਹੇ ਨੇ। ਆਮ ਲੋਕ ਵੀ ਕਰ ਰਹੇ ਸਨ, ਧਰਮੀ ਲੋਕ ਵੀ ਔਰਤ ਤੇ ਬੜੇ ਵਾਰ ਕਰਦੇ। ਕਿਸੇ ਨੇ ਕਿਹਾ ਇਹ ਪੈਰ ਦੀ ਜੁੱਤੀ ਏ, ਦੂਜਾ ਕਹਿੰਦਾ ਇਹਦੀ ਮੱਤ ਆਪਣੀ ਬੁੱਤ ਪਿੱਛੇ ਵੇ, ਤੀਸਰੇ ਨੇ ਕਿਹਾ ਇੱਕ ਪਾਸੇ 4 ਔਰਤਾਂ ਹੋਣ ਤੇ ਇੱਕ ਪਾਸੇ ਇੱਕ ਬੰਦੇ ਦੀ ਗੱਲ, ਸੱਚੀ ਮੰਨੋ ਉਹਦੀ ਝੂਠ। ਹੋਰੇ ਕਿਤਨੇ ਕੋ ਇਸ ਵਿਚਾਰ ਕੀਤੇ, ਦੋਸ਼ ਲਾਏ ਗਏ। ਸਤਿਗੁਰਾਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਤੇ ਇਹ ਬਚਨ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੁਹਾਨੂੰ ਪਤਾ ਹੈ ਨਾ ਸਤ ਸੰਗਿਓ, ਜਦੋਂ ਗੁਰੂ ਨਾਨਕ ਸਾਹਿਬ ਜੀ ਤੇ ਕਲਗੀਆਂ ਵਾਲੇ ਪਿਤਾ ਦੇ ਕਦੇ ਮੇਲ ਕੇ ਦਰਸ਼ਨ ਕਰਿਆ ਕਰੋ, 2-3 ਗੱਲਾਂ ਤੇ। ਪਹਿਲਾਂ ਜਦੋਂ ਮਰਦਾਨਾ ਜੀ ਤੁਰੇ ਨੇ ਸਤਿਗੁਰਾਂ ਨਾਲ, ਉਦਾਸੀਆਂ ਪ੍ਰਾਰੰਭ ਹੋਣੀਆਂ ਨੇ। ਹਜ਼ੂਰ ਕਹਿੰਦੇ ਮਰਦਾਨਾ ਰਬਾਬ ਨਵੀਂ ਬਣਾਓ ਜੀ, ਕਜੋਰ ਕੌਣ ਬਣਾਏਗਾ ਜੀ ਭਾਈ ਫਿਰੰਦਾ। ਸਤਿਗੁਰੂ ਜੀ ਮਾਇਆ ਭੈਣ ਨਾਨਕੀ ਦੇ ਗਏ, ਆਖਿਰ ਭੈਣ ਕੋਲੋਂ ਕਦੇ ਅੱਗੇ ਉਹਦੇ ਤੇ ਭਾਰ ਪਾਇਆ ਨਹੀਂ ਤੇ ਅੱਜ ਕਿਉਂ ਆਖ ਰਹੇ ਹੋ ਸਤਿਗੁਰਾਂ ਨੇ ਇੱਕ ਔਰਤ ਜਾਤ ਨੂੰ ਮਾਣ ਦਿੱਤਾ ਏ? ਕਹਿਣ ਲੱਗੇ ਅੱਜ ਤੱਕ ਇਸ ਔਰਤ ਨੂੰ ਨਿਤਾਰਿਆ ਗਿਆ ਏ ਜਿਸ ਰਬਾਬ ਨੇ ਜਗਤ ਚਲੰਦੇ ਦਾ ਉਧਾਰ ਕਰਕੇ ਸਾਈਂ ਦੇ ਘਰ ਆਤਮਾਤਮਾ ਨੂੰ ਲਜਾਣਾ ਏ। ਚਾਹਿਆ ਉਸ ਰਬਾਬ ਦੇ ਅੰਦਰ ਔਰਤ ਜਾਤ ਵੱਲੋਂ ਬੇਟੇ ਨਾਨਕੀ ਵੱਲੋਂ ਪੈਸੇ ਲੈ ਕੇ ਹਿੱਸਾ ਪਾਇਆ ਜਾਵੇ। ਤੇ ਜਦੋਂ ਕਲਗੀਧਰ ਪਿਤਾ ਜੀ ਨੇ ਅੰਮ੍ਰਿਤ ਸੰਚਾਰ ਕੀਤਾ ਏ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਸਥਾਨ ਤੇ ਸਤਿਗੁਰਾਂ ਨੇ ਸਿੰਘਾਂ ਤੋਂ ਪਤਾਸੇ ਨਹੀਂ ਪਵਾਏ, ਸਤਿਗੁਰਾਂ ਨੇ ਆਪ ਨਹੀਂ ਪਾਏ, ਸਾਰੀ ਤਿਆਰੀ ਆਪ ਕਰਦੇ ਨੇ ਪਰ ਪਤਾਸਿਆਂ ਦੀ ਸੇਵਾ ਮਾਤਾ ਜੀਤੋ ਜੀਤੋ ਲੈਂਦੇ। ਇੱਕ ਗੱਲ ਆਮ ਪ੍ਰਚਲਿਤ ਤੇ ਜ਼ਰੂਰ ਧਿਆਨ ਕਰਨਾ, ਮਾਤਾ ਸਾਹਿਬ ਕੌਰ ਜੀ ਖਾਲਸਾ ਜੀ ਦੀ ਮਾਤਾ ਏ। ਉਹ ਮਾਤਾ ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਵੇਲੇ ਨਹੀਂ ਸਨ ਬਣੇ। ਮਾਤਾ ਜੀ ਇੱਕ ਸਾਲ ਬਾਅਦ ਸਤਿਗੁਰੂ ਜੀ ਦੇ ਖਜੂਰ ਆਏ ਤੇ ਜਦੋਂ ਅਨੰਦ ਕਾਰਜ ਹੋਏ ਨੇ, ਜਦੋਂ ਪੁੱਤਰ ਦੀ ਭਾਵਨਾ ਯਾਦ ਕੀਤੀ ਉਦੋਂ ਸਤਿਗੁਰਾਂ ਨੇ ਉਹਨਾਂ ਦੀ ਝੋਲੀ ਖਾਲਸਾ ਪਾਇਆ ਹੈ। ਭਾਈ ਕਾਨ ਸਿੰਘ ਆਬਾ ਲਿਖਦੇ ਨੇ 1700 ਵਿੱਚ ਆਏ ਪਤਾਸੇ ਮਾਤਾ ਸਾਹਿਬ ਕੌਰ ਜੀ ਨੇ ਨਹੀਂ ਪਾਏ, ਮਾਤਾ ਜੀਤੋ ਜੀ ਨੇ ਪਾਏ ਨੇ। ਇਹ ਚੇਤਾ ਰੱਖਣਾ ਪਿਆਰਿਓ, ਇਹ ਹਮੇਸ਼ਾ ਹੀ, ਕਿਉਂਕਿ ਜਦੋਂ ਖਾਲਸੇ ਦੀ ਮਾਤਾ ਏ ਤੇ ਸਾਡਾ ਅੰਦਰ ਕਹਿੰਦਾ ਸ਼ਾਇਦ ਉਦੋਂ ਹੀ ਬਣਾਏ ਪਾਉਣ ਤੇ ਨਹੀਂ, ਉਹ ਬਾਤ ਦੀ ਬਾਤ ਜੇ ਸਤਸੰਗਿਓ ਜਦੋਂ ਰਬਾਬ ਵੱਜੀ ਤੇ ਬੇਟੇ ਨਾਨਕੀ ਵੱਲੋਂ ਮਾਇਆ ਜਿਸ ਅੰਮ੍ਰਿਤ ਸੰਚਾਰ ਦੀ ਸੇਵਾ ਸ਼ੁਰੂ ਹੋਏ, ਸਤਿਗੁਰਾਂ ਦੀ ਮਾਤਾ ਵੱਲੋਂ ਮਾਤਾ ਜੀਤੋ ਜੀ ਕੋਲੋਂ ਇਹ ਸੇਵਾ ਲਈ ਹੈ। ਸਤਸੰਗਿਓ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਔਰਤ ਤੇ ਵਾਰ ਨਹੀਂ ਕਰਨਾ। ਇਹ ਕਹਿੰਦੇ ਸਨ ਧਰਮ ਦੇ ਅੰਦਰ ਔਰਤ ਰੁਕਾਵਟ ਏ, ਪਰ ਗੁਰੂ ਨਾਨਕ ਦੇ ਘਰ ਦੀਆਂ ਬੱਚੀਆਂ ਦੇ ਕਦੇ ਦਰਸ਼ਨ ਕਰੋ ਬੇਟੇ ਨਾਨਕੀ, ਉਹ ਆਖਦੀ ਉਹ ਜੋੜਦੀ ਏ। ਸਾਰਿਆਂ ਦਾ ਭਰੋਸਾ ਉੱਡ ਗਿਆ ਕਿ ਗੁਰੂ ਨਾਨਕ ਸਾਹਿਬ ਨਦੀ ਦੇ ਪਾਣੀ ਦੇ ਅੰਦਰ ਅਲੋਪ ਹੋ ਗਏ ਨੇ ਸਦਾ ਲਈ, ਪਰ ਬੇਟੇ ਨਾਨਕੀ ਕਹਿੰਦੀ ਪਾਣੀ ਦੀ ਕੀ ਮਜਾਲ ਉਹ ਡੋਬੇ, ਮੇਰਾ ਵੀਰ ਤਾਂ ਜਗਤ ਦੇ ਡੁੱਬਦੇ ਲੋਕਾਂ ਨੂੰ ਤਾਰਨ ਆਇਆ, ਉਹਨੂੰ ਪਾਣੀ ਕੀ ਡੋਬੇਗਾ। ਪਿਆਰਿਓ ਮਾਂ, ਉਸ ਤੋਂ ਬਾਅਦ ਬੀਬੀ ਤੁਹਾਨੂੰ ਪਤਾ ਹੈ ਅਮਰੋ ਉਹ ਜੋੜਦੀ ਏ, ਮਾਂ ਕੀ ਲੰਗਰ ਦੇ ਇੰਚਾਰਜ ਨੇ, ਮਾਤ ਭਾਨ ਜੀ ਦੀ ਸੇਵਾ ਉਹ ਬੜੀ ਅਮੋਲਕ ਤੇ ਤੁਸੀਂ ਜਾਣਦੇ ਹੋ। ਮਾਤਾ ਦੰਤਾ ਜੀ ਪੂਰਨੇ ਪਾਏ ਪਰ ਕੌਣ, ਸਤਿਗੁਰਾਂ ਨੇ ਕਿਹਾ ਏ ਦੁਸ਼ਮਣ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਬੱਚੀ ਹੋਵੇ ਜਵਾਨ ਏ ਚਾਹੇ ਛੋਟੀ ਚਾਹੇ ਬਜ਼ੁਰਗ, ਔਰਤ ਤੇ ਵਾਰ ਨਹੀਂ ਕਰਨਾ ਹੈ। ਸਤਸੰਗਿਓ ਜੰਗ ਦੇ ਅੰਦਰ ਕੀ ਪਤਾ ਉਹ ਭਾਵੇਂ ਕਿਹੜੇ ਰੂਪ ਵਿੱਚ ਅੱਗੇ ਆਈ ਹੋਵੇ, ਸਤਿਗੁਰਾਂ ਕਿਹਾ ਉਹਦੇ ਤੇ ਵਾਰ ਨਹੀਂ ਕਰਨਾ। ਫਿਰ ਦੇਖੋ ਇਹਦੇ ਨਾਲ ਗੁਰੂ ਹਰਗੋਬਿੰਦ ਪਿਤਾ ਦੇ ਪਾਰਕਾਰ ਇਹ ਗੁਣ ਕੇਵਲ ਉਹ ਹੀ ਧਾਰਨ ਕਰੇਗਾ ਜਿਹੜਾ ਆਪਣੇ ਅੰਦਰੋਂ ਰੱਬ ਨੂੰ ਵੇਖਦਾ ਤੇ ਦੂਸਰਿਆਂ ਚ ਤੱਕਦਾ ਹੈ। ਜਿਹੜਾ ਨਿਸ਼ਾਨਾ ਕਿਸੇ ਨੂੰ ਖਤਮ ਕਰਕੇ ਰਾਜ ਕਰਨ ਦਾ ਨਹੀਂ, ਕਿਸੇ ਨੂੰ ਜ਼ਿੰਦਗੀ ਦੇ ਕੇ ਰਾਜ ਕਰਨ ਦਾ ਹੈ। ਦੁਨੀਆਂ ਨਾਲੋਂ ਸਭ ਕੁਝ ਹੀ ਨਵਾਂ ਨਵੇਕਲਾ ਤੇ ਉਲਟਾ ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜਾ ਰੋਗੀ ਏ ਉਹਦੇ ਤੇ ਵੀ ਵਾਰ ਨਹੀਂ ਕਰਨਾ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਬਚਨ ਕੀਤਾ ਜਿਹਦੇ ਸਿਰ ਤੋਂ ਪੱਗ ਲੈ ਜਾਵੇ ਉਹਦੇ ਤੇ ਵੀ ਵਾਰ ਨਹੀਂ ਕਰਨਾ। ਪਿਆਰਿਓ ਕਿਉਂਕਿ ਪੱਗ ਤੇ ਇੱਜ਼ਤ ਦਾ ਪ੍ਰਤੀਕ, ਆਮ ਅਸੀਂ ਬੋਲਦੇ ਚ ਵਰਤਦੇ ਮੇਰੀ ਪੱਗ ਲੈ ਗਈ, ਕਿਸੇ ਨੇ ਲਾਹੀ ਨਹੀਂ, ਕਿਸੇ ਨੇ ਬੇਇੱਜ਼ਤੀ ਕੀਤੀ ਕਹਿੰਦੇ ਮੇਰੀ ਪੱਗ ਲੈ ਗਈ। ਸਤਿਗੁਰੂ ਜੀ ਕਹਿੰਦੇ ਪੱਗ ਇੱਜ਼ਤ ਦਾ ਪ੍ਰਤੀਕ ਏ, ਸਿੱਖ ਲੋਕਾਂ ਦੀ ਇੱਜ਼ਤ ਮਿੱਟੀ ਵਿੱਚ ਨਹੀਂ ਰੋਲਣ ਆਇਆ, ਜਿਨ੍ਹਾਂ ਦੀ ਇੱਜ਼ਤ ਰੋਲਦੀ ਸੀ ਮਿੱਟੀ ਚ ਉਹਨਾਂ ਨੂੰ ਸਗੋਂ ਸਤਿਕਾਰ ਦੇਣ ਵਾਸਤੇ ਪੈਦਾ ਹੋਇਆ। ਇਹਨੇ ਕਿਸੇ ਦੀ ਇੱਜ਼ਤ ਲਾਣੀ ਨਹੀਂ, ਜਿਨ੍ਹਾਂ ਦੀਆਂ ਇੱਜ਼ਤਾਂ ਲੱਥੀਆਂ ਉਹਨਾਂ ਨੂੰ ਮਾਣ ਦਿਵਾਣਾ ਹੈ। ਸਤਸੰਗਿਓ ਸਤਿਗੁਰਾਂ ਨੇ ਕਿਹਾ ਜਿਹੜਾ ਹੱਥ ਖੜੇ ਕਰ ਦੇਵੇ ਉਹਦੇ ਤੇ ਵਾਰ ਨੂੰ ਕਰਨਾ, ਤੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਵੇ ਭੱਜੇ ਹੋਏ ਤੇ ਵੀ ਵਾਰ ਨਹੀਂ ਕਰਨਾ। ਸਤਸੰਗਿਓ ਤਾਂ ਹੀ ਤਾਂ ਇਤਿਹਾਸ ਕਰ ਬੜੇ ਕਰਾਂ ਨੇ, ਕਹਿਣ ਲੱਗੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਤੁਹਾਡੇ ਚਰਨਾਂ ਚ ਨਮਸਕਾਰ ਦੀ ਧਰਤੀ ਬਣਦੀ ਪਤਾ ਨਹੀਂ ਲੱਗਦਾ। ਜਦੋਂ ਪੈਂਦੇ ਖਾਨ ਨਾਲ ਜੰਗ ਹੋਈ ਤੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਉਸ ਨੂੰ ਆਖਦੇ ਨੇ ਪੈਂਦਿਆ ਉਹਨੂੰ ਮਾਣ ਸੀ ਬੜਾ, ਭਾਵੇਂ ਇਹ ਇੱਜ਼ਤ ਤੇ ਮਾਣ ਸਤਿਗੁਰੂ ਕੋਲ ਲਏ, ਸਮਾਂ ਬਦਲਿਆ ਤੇ ਦੁਸ਼ਮਣ ਬਣ ਕੇ ਆ ਸਾਹਮਣੇ ਖਲੋਤਾ ਤੇ ਜਦੋਂ ਆਇਆ ਏ ਅੰਦਰ ਇੰਨਾ ਹੰਕਾਰ ਵੀ ਜੇ ਕਿਧਰੇ ਗੁਰੂ ਘਰ ਗੋਬਿੰਦ ਪਿਤਾ ਜੀ ਕੱਲੀ ਮੇਰੇ ਸਾਹਮਣੇ ਆ ਕੇ ਜੰਗ ਵਿੱਚ ਖਲੋਣ ਤੇ ਮੈਂ ਉਹਨਾਂ ਕੱਲਿਆਂ ਨੂੰ ਹੱਥ ਬਖਾਣਾ, ਇਹਦਾ ਅੰਦਰ ਕਹਿੰਦਾ ਸੀ ਬਾਕੀਆਂ ਨਾਲ ਇੰਨੀ ਲੜਨ ਦੀ ਲੋੜ ਹੀ ਨਹੀਂ, ਇੰਨਾ ਸੂਰਮਾ ਵਾ ਤਕੜਾ ਬਹਾਦਰ ਆ, ਮੈਂ ਕੱਲੇ ਗੁਰੂ ਘਰ ਗੋਬਿੰਦ ਪਿਤਾ ਜੀ ਨੂੰ ਤੇ ਵਾਰਦਾਰ ਖਤਮ ਕਰ ਲਾਂਗਾ ਤੇ ਬਾਕੀ ਲੋੜ ਨਹੀਂ ਪਵੇਗੀ। ਹੰਕਾਰ ਮਨੁੱਖ ਨੂੰ ਅੰਨਾ ਕਰ ਦਿੰਦਾ ਏ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿਹਦੇ ਨਾਲ ਟੱਕਰ ਲੈ ਰਿਹਾ ਵਾ, ਮੈਂ ਕੀ ਬੋਲ ਰਿਹਾ ਵਾ। ਇਹ ਸਾਰੀਆਂ ਗੱਲਾਂ ਵਿਸਾਰ ਦਿੱਤੀਆਂ, ਸਤਿਗੁਰੂ ਜੀ ਅੰਤਰਜਾਮੀ ਸਨਮੁਖ ਆਏ ਤੇ ਉਦੋਂ ਦਾਗਸਤਾਨੀ ਮੁਜਾਹਦ ਦਾ ਕਰਤਾ ਮੋਹਸਨ ਪਾਨੀ ਇੱਕ ਇਤਿਹਾਸਕਾਰ ਹੋਇਆ, ਉਸ ਵਕਤ ਤੋਂ ਇਹ ਸਮਕਾਲੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੇਲੇ ਉਹ ਲਿਖਦਾ ਏ ਜਦੋਂ ਨਾ ਗੁਰੂ ਹਰਗੋਬਿੰਦ ਪਿਤਾ ਜੀ ਗਏ ਮੈਦਾਨ ਜੰਗ ਅੰਦਰ ਫੌਜਾਂ ਨੂੰ ਪਿੱਛੇ ਘਟਾਇਆ, ਇਧਰ ਸਤਿਗੁਰਾਂ ਦੀਆਂ ਫੌਜਾਂ ਉਧਰ ਪੈਂਦੇ ਖਾਨ ਦੀਆਂ ਫੌਜਾਂ ਨੇ, ਵਿਚਕਾਰ ਇੱਕ ਪਾਸੇ ਸਮਰੱਥ ਗੁਰੂ ਤੇ ਦੂਸਰੇ ਪਾਸੇ ਅਮੋਲੀ ਪੈਂਦੇ ਖਾਂ ਕੈ, ਜਦੋਂ ਖਲੋਤਾ ਤੇ ਖਜੂਰ ਕਹਿੰਦੇ ਪੈਂਦੇ ਆਪ ਤੈਨੂੰ ਬੜੀ ਆਸਾਨੀ ਸ਼ਸਤਰ ਵਿਦਿਆ ਦਿੱਤੀ ਏ, ਅੱਜ ਮੌਕਾ ਏ ਇਹ ਵਾਰ ਤਾਂ ਕਿਸੇ ਦੁਸ਼ਮਣ ਤੇ ਕਰੀ ਦੇਣੇ, ਪਰ ਤੂੰ ਅੱਜ ਆਪਣੇ ਗੁਰੂ ਦਾਤੇ ਤੇ ਵਾਰ ਕਰਨ ਲਈ ਤਿਆਰ ਹੋ ਕੇ ਆਇਆ, ਆ ਬੱਚਿਆ ਕਰ ਵਾਰ ਤੇ ਦਿਖਾ ਤੇਰੇ ਕੋਲ ਕਿਤਨੀ ਕੁ ਸ਼ਕਤੀ ਹੈ। ਦਿਆਲੂ ਸਤਿਗੁਰੂ ਜੀ ਜਦੋਂ ਉਹਨੂੰ ਆਖਦੇ ਨੇ ਵਾਰ ਕਰਨ ਲਈ, ਉਹ ਵਾਰ ਕਰਦਾ ਏ ਖਾਲੀ, ਦੂਜਾ ਵਾਰ ਖਾਲੀ, ਤੀਜਾ ਵਾਰ, ਫਿਰ ਜਦੋਂ ਖਾਤੀ ਜਾਂਦਾ ਏ ਮੋਸਮ ਪਾਨੀ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਤੁਸੀਂ ਜੰਗ ਕਰ ਰਹੇ ਹੋ ਕਿ ਜੰਗ ਕਰਨ ਦੀ ਜਾਚ ਆਪਣੇ ਦੁਸ਼ਮਣ ਨੂੰ ਦੱਸ ਰਹੇ ਹੋ, ਸਮਝ ਨਹੀਂ ਆ ਰਹੀ। ਦੁਸ਼ਮਣ ਨੂੰ ਤਾਂ ਉਹ ਦਾਅ ਵਿੱਚ ਵਰਤੀ ਦੇ ਨੇ ਭਈ ਉਹਦੇ ਤਿਵਾਰ ਖੋ ਜਾਵੇ, ਪਰ ਸਤਿਗੁਰੂ ਮੈਦਾਨ ਤੇ ਜੰਗ ਵਿੱਚ ਵੀ ਮੌਕਾ ਦਿੱਤੇ ਨੇ, ਤੂੰ ਵਾਰ ਤਾੜ ਤੇ ਅਸੀਂ ਉਸ ਵਾਰ ਨੂੰ ਰੋਕਾਂਗੇ, ਵੇਖਾਂਗੇ ਤੇਰੇ ਕੋਲ ਕਿਤਨੀ ਕੁ ਤਾਕਤ ਆ ਗਈ ਏ। ਜਦੋਂ ਤੀਜਾ ਵਾਰ ਵੀ ਕੀਤਾ ਤੇ ਖਾਲੀ ਗਿਆ, ਸਤਿਗੁਰਾਂ ਨੇ ਇੱਕੋ ਵਾਰ ਕੀਤਾ, ਪਿਆਰੇ ਧਰਤੀ ਤੇ ਡਿੱਗ ਪਿਆ ਜ਼ਖਮੀ ਹੋ ਕੇ ਤੜਪ ਰਿਹਾ ਏ, ਪਰ ਵਾਹ ਮੇਰੇ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਤੁਹਾਡੇ ਲਈ ਭਾਈ ਗੁਰਦਾਸ ਜਿਹੜੇ ਸ਼ਬਦ ਵਰਤੇ ਨੇ ਉਹ ਕੇਵਲ ਉਹਨਾਂ ਤੁਹਾਡੇ ਨਾਲ ਹੀ ਬਾਣ ਆਉਂਦੇ ਨੇ ਜਗਤ ਦੇ ਅੰਦਰ, ਜਾਂ ਕੇਵਲ ਤੁਸੀਂ ਯੋਧੇ ਵੇਖੋਗੇ ਤੇ ਜਾਂ ਪਰਉਪਕਾਰੀ ਵੇਖੋਗੇ, ਜਾਂ ਕੱਲੇ ਸੰਤ ਵੇਖੋਗੇ ਤੇ ਜਾਂ ਕੱਲੇ ਸਿਪਾਹੀ ਵੇਖੋਗੇ, ਪਰ ਦੋਨਾਂ ਦਾ ਸੁਮੇਲ ਤੱਕਣਾ ਹੋਵੇ ਤੇ ਕੇਵਲ ਗੁਰੂ ਹਰਗੋਬਿੰਦ ਪਿਤਾ ਨੂੰ ਤੱਕੋਗੇ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ। ਪੀਰ ਆਖਿਆ ਗੁਰੂ ਨਾਨਕ ਸਾਹਿਬ ਜੀ ਨੂੰ, ਪਹਿਲਾਂ ਇਹ ਪੰਜ ਪੀਰ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਪਿਆਲਾ, ਇਹ ਪਿਰਮ ਪਿਆਲਾ ਬਖਸ਼ਿਸ਼ ਦਾ ਸਤਸੰਗਯੋਗ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਪਿਆਲੇ ਵਰਤਾਣ ਵਾਲੇ ਅੰਮ੍ਰਿਤ ਤੇ ਬਖਸ਼ਾਂ ਦੇ ਪਹਿਲਾਂ ਸੰਪੰਨ, ਹੁਣ ਛੱਟਮ ਪੀਰ ਗੁਰਭਾਤੀ ਬੈਠ ਗਿਆ ਏ। ਅਰਜਨ ਕਾਟਾ ਪਲਟ ਕੇ ਮੂਰਤ ਖਰ ਕੋ ਬਿੰਦ ਸਵਾਰੇ, ਗੁਰੂ ਅਰਜਨ ਸਾਹਿਬ ਹੀ ਗੁਰੂ ਹਰਗੋਬਿੰਦ ਪਿਤਾ ਜੀ ਬਣੇ ਨੇ, ਭਾਵ ਜੋਤ ਉਹ ਕਹੀਏ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸਤਿਗੁਰੂ ਜੀ ਦੇ ਸੰਬੰਧ ਵਿੱਚ ਇਹ ਬਚਨ ਕਰਦੇ ਨੇ ਸੋਢੀ ਕੁਲ ਦੀ ਇਹ ਪੀੜੀ ਚੱਲ ਪਈ ਏ, ਕਹਿੰਦੇ ਦਲ ਭੰਜਨ ਗੁਰ ਸੂਰਮਾ ਬਣ ਜੋਧਾ ਬਹੁ ਪਾਲ ਉਕਾਰੀ। ਮੇਰਾ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਦਲ ਭੰਜਨ ਗੁਰ ਸੂਰਮਾ ਏ, ਇੱਕ ਪਾਸੇ ਵੱਡੇ ਯੋਧੇ ਨੇ ਦੂਸਰੇ ਪਾਸੇ ਵੱਡੇ ਪਰਉਪਕਾਰੀ ਨੇ, ਤੇ ਪਰਉਪਕਾਰ ਤੁਸੀਂ ਸ਼ਾਂਤੀ ਵੇਲੇ ਤਾਂ ਤੱਕੋਗੇ, ਪਰ ਜੰਗ ਵਿੱਚ ਵੀ ਪਰਉਪਕਾਰ ਕਰਦਾ ਕੋਈ ਵੇਖੋਗੇ, ਕਦੇ ਤੁਸੀਂ ਹੋਰ ਨਹੀਂ ਤੱਕੋਗੇ। ਇਹ ਕੇਵਲ ਛੇਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਪਰੰਪਰਾ ਤੋਰੀਆਂ ਨੇ। ਜਦੋਂ ਪੈਂਦੇ ਕਾਂ ਡਿੱਗਾ ਤੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਪਾਤਸ਼ਾਹ ਜੀ ਵੇਖਦੇ ਨੇ ਪੈਂਦੇ ਕਾਂ ਤੜਪ ਰਿਹਾ ਏ, ਸਤਿਗੁਰੂ ਜੀ ਇੱਕਦਮ ਝੁਕੇ ਨੇ, ਉਪਰੋਂ ਸੂਰਜ ਨਾਲ ਧੁੱਪ ਪੈਰੇ ਸੀ ਸ਼ਾਨ ਕੀਤੀ ਨੇ ਢਾਲ ਨਾਲ ਤੇ ਨਾਲ ਹੀ ਕਹਿੰਦੇ ਗੁਰੂ ਘਰ ਗੋਬਿੰਦ ਪਾਤਸ਼ਾਹ ਜੀ ਦੇ ਨੇਤਰਾਂ ਚੋਂ ਚਾਰ ਪੰਜੂ ਕਿਰੇ ਨੇ ਪੈਂਦੇ ਖਾਂ ਦੇ ਮੁਕੜੇ ਚ ਡਿੱਗਦੇ ਨੇ ਤੇ ਪੈਂਦੇ ਖਾਂ ਨੂੰ ਸ਼ਾਨ ਕਰਕੇ ਕਹਿੰਦੇ ਪੈਂਦਿਆ ਦੇਖ ਤੇਰਾ ਅੰਤਮ ਸਮਾਂ ਆ ਗਿਆ ਏ ਅਸੀਂ ਚਾਹੁੰਦੇ ਹਾਂ ਤੂੰ ਅੰਤ ਸਮੇਂ ਕੁਝ ਮੰਗ ਤੇ ਜਾਂ ਤੂੰ ਕਲਮਾ ਪਾੜ ਤੇਰਾ ਭਲਾ ਹੋਵੇ ਸਤਿਗੁਰੂ ਸੱਚੀ ਪਾਤਸ਼ਾਹ ਜੀ ਦੇ ਬਚਨ ਸੁਣੇ ਇੱਕ ਤਾਂ ਘਰ ਟੁੱਟ ਚੁੱਕਾ ਏ ਦੂਸਰਾ ਮੌਤ ਦੇ ਕਿਨਾਰੇ ਤੇ ਤੀਸਰਾ ਸਤਿਗੁਰਾਂ ਨੇ ਮੇਰ ਪਾ ਕੇ ਅੰਦਰੋਂ ਰੋਸ਼ਨੀ ਕੀਤੀ ਚਾਨਣ ਕੀਤਾ ਏ ਕਹਿਣ ਲੱਗਾ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜਿਨ੍ਹਾਂ ਕੋਲ ਅੰਤ ਵੇਲੇ ਤੁਹਾਡਾ ਸਰੂਪ ਖਲੋਤਾ ਹੋਵੇ ਉਹਨੂੰ ਕਿਸੇ ਹੋਰ ਕਲਮਾ ਪੜਨ ਦੀ ਲੋੜ ਨਹੀਂ ਮੇਰਾ ਕਲਮਾ ਇੰਨਾ ਹੀ ਜੇ ਤਰਸ ਕਰੋ ਮੇਰੇ ਗੁਨਾਹ ਮਾਫ ਕਰਕੇ ਮੈਨੂੰ ਬਖਸ਼ ਦਿਓ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਪਹਿਲਿਆ ਤੂੰ ਕਿਰਤ ਕਰਨ ਹੋਇਆ ਤੂੰ ਗੁਰੂ ਘਰ ਨਾਲ ਇਹ ਦੋਖੀ ਬਣ ਕੇ ਬੜਾ ਧਰੋਹ ਕਮਾਇਆ ਨਹੀਂ ਉਦੋਂ ਵੀ ਗੁਰੂ ਕੇ ਪਿਆਰਿਓ ਸਤਿਗੁਰਾਂ ਨੇ ਉਦੋਂ ਪਿਆਰ ਦਿੱਤਾ ਤੇ ਪਿਆਰ ਦੇ ਕੇ ਆਖਿਆ ਪੈਂਦਿਆ ਸਿਰ ਤੇ ਖੱਤ ਪੇਰਦੇ ਆ ਤੇ ਸਤਿਗੁਰੂ ਜੀ ਦਾ ਸਿਰ ਤੇ ਖੱਤੇ ਪਿਆਰ ਨਾਲ ਉਸ ਦਾ ਮੂੰਹ ਪੂੰਝਦੇ ਨੇ ਤੇ ਉਹ ਪ੍ਰਾਣ ਸਤਿਗੁਰੂ ਜੀ ਦੇ ਨੇਤਰਾਂ ਦੇ ਸਾਹਮਣੇ ਦੇਤਾ ਹੈ ਇਹ ਕੇਵਲ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ ਨਾ ਇੱਕ ਵਾਰ ਰਸਨਾ ਪਵਿੱਤਰ ਕਰੋ ਆਪਣੇ ਸਤਿਗੁਰੂ ਤੇ ਮਾਣ ਕਰਦੇ ਹੋਏ ਮਿਲ ਕੇ ਆਖੋ ਜੇ ਗੁਰਵਿੰਦ ਪਾਗੀ ਪਾਇਆ ਸਾ ਗੁਰਵਿੰਦ ਪਾਗੀ ਪਾਇਆ ਗੁਰਵਿੰਦ ਪਾਗੀ ਪਾਇਆ ਸਾ ਗੁਰਵਿੰਦ ਪਾਗੀ ਸਤਿਗੁਰੂ ਜੀ ਕੇ ਪਿਆਰੇ ਸਿੱਖ ਬਾਣ ਸ਼ਿਕਾਰ ਤੇ ਜਾਂਦੇ ਨੇ ਬਾਤ ਸੀ ਲਾਹੌਰ ਵਾਲਿਆਂ ਦਾ ਜਦੋਂ ਬਾਤ ਇਧਰ ਕੱਛੀ ਆਇਆ ਇਹਨਾਂ ਵੱਲ ਪਕੜ ਲਿਆ ਉਹਨਾਂ ਨੇ ਹਮਲਾ ਕੀਤਾ ਲਾਹੌਰ ਵਾਲੇ ਘਬਰਾ ਦੇ ਕਹਿਣ ਲੱਗੇ ਅੱਜ ਬਾਤ ਨੂੰ ਪਕੜਿਆ ਨੀ ਕੱਲ ਨੂੰ ਤਾਤ ਨੂੰ ਹੱਥ ਪਾਉਣਗੇ ਹਮਲਾ ਕੀਤਾ ਪਰ ਜਦੋਂ ਜਵਾਬ ਗੁਰੂ ਕੇ ਸਿੱਖਾਂ ਨੇ ਪਹਿਲੀ ਜੰਗ ਵਿੱਚ ਦਿੱਤਾ ਏ ਲਾਹੌਰ ਤੇ ਦਿੱਲੀ ਕੰਬ ਗਈ ਉਦੋਂ ਸਤਸੰਗਿਓ ਦੂਸਰੀ ਜੰਗ ਦਾ ਕਾਤੂ ਬਣਿਆ ਸੀ ਚਾਰ ਜੰਗਾਂ ਨੇ ਇੱਕ ਜੰਗ ਹੈ ਜੋ ਚੰਦੂ ਦੀ ਔਲਾਦ ਉਹਦਾ ਰਿਸ਼ਤੇਦਾਰ ਸੀ ਭਗਵਾਨ ਦਾਸ ਢੇਰੜ ਜਲੰਧਰ ਦੇ ਵਾਹਿਗੁਰੂ ਸੂਬੇਦਾਰ ਨੂੰ ਨਾਲ ਲੈ ਕੇ ਉਹਨੇ ਸ੍ਰੀ ਗੁਰੂ ਘਰ ਗੋਬਿੰਦ ਪੁਰੇ ਉੱਚੇ ਆ ਕੇ ਜੰਗ ਵਿੱਚ ਆਏ ਸੀ ਉੱਚੇ ਵੀ ਉਹਨਾਂ ਦੀ ਖਾਲ ਹੋਏ ਸਤਸੰਗਿਓ ਇੱਕ ਪੈਦੇ ਖਾਂ ਨਾਲ ਤੇ ਇੱਕ ਜੰਗ ਜਿਹੜੀ ਹੈ ਜਦੋਂ ਸਿੱਖ ਤੁਰੇ ਆ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਘੋੜੇ ਪਸੰਦ ਸਨ ਉਹਨੇ ਬਹੁਤ ਪਿਆਰੇ ਘੋੜੇ ਪਿਆਰੇ ਲੱਭੇ ਪਾਲਣਾ ਪੋਸ਼ਣਾ ਕਰਕੇ ਗੁਰੂ ਘਰ ਗੋਬਿੰਦ ਪਿਤਾ ਦੇ ਦਰਬਾਰ ਲੈ ਕੇ ਆ ਰਿਹਾ ਸੀ ਲਾਹੌਰ ਦੇ ਖਾਤਮਾ ਨੂੰ ਖਬਰ ਪਹੁੰਚੀ। ਰਸਤੇ ਚ ਉਨ੍ਹਾਂ ਨੇ ਧੱਬੇ ਨਾਲ ਘੋੜੇ ਖੋਹ ਲਏ। ਸਿੱਖ ਦਾ ਕਿਰਦਾ ਬਹੁਤ ਬੁਲੰਦ ਰਿਹਾ ਗਿਆ। ਮੇਰੇ ਕੈਸੇ ਭਾਗ, ਮੈਂ ਆਪਣੇ ਸਾਰੇ ਜੀਵਨ ਦੀਆਂ ਆਸਾਂ ਲੈ ਕੇ ਤੁਰਿਆ ਸਾਂ। ਇਸ ਘੋੜੇ ਤੇ ਗੁਰੂ ਘਰ ਪਿਤਾ ਜੀ ਖੁਦ ਸਵਾਰ ਹੋਣਗੇ। ਇਹਨਾਂ ਤੇ ਉਹ ਘੋੜੇ ਤੇ ਸਵਾਰ ਹੋਣਗੇ, ਭਾਗ ਸਾਡੇ ਪਰਿਵਾਰ ਤੇ ਜਾਗਣਗੇ, ਸਾਡੀਆਂ ਪੁਲਾਂ ਤਰਨਗੀਆਂ। ਪਰ ਮੈਂ ਤਾਂ ਸਤਿਗੁਰੂ ਕੋਲ ਘੋੜੇ ਪਹੁੰਚਾ ਹੀ ਨਹੀਂ ਸਕਿਆ। ਮੇਰੇ ਸਤਿਗੁਰੂ ਕੋਲ ਆ ਕੇ ਰੋਇਆ। ਸਤਿਗੁਰਾਂ ਕਿਹਾ, ਤੇਰੇ ਵੱਲ ਘੋੜੇ ਪਹੁੰਚ ਗਏ ਨੇ, ਪਰ ਤੂੰ ਘਬਰਾ ਨਾ, ਤੇ ਘੋੜੇ ਪਹੁੰਚ ਜਾਣਗੇ। ਕਹਿੰਦਾ, ਸਤਿਗੁਰੂ ਤਾਂ ਮੰਨਾਂਗਾ। ਉਸ ਦਿਨ ਠੰਡ ਪੈ ਗਈ ਸੀਨੇ ਨੂੰ, ਜਿਸ ਦਿਨ ਅਮਲੀ ਤੌਰ ਤੇ ਘੋੜਿਆਂ ਨੂੰ ਵੇਖਾਂਗਾ। ਗੱਲ ਘੋੜਿਆਂ ਦੀ ਨਹੀਂ ਸੀ, ਗੱਲ ਤੇ ਜਾਲਮਾਂ ਨੇ ਜਿਹੜਾ ਵਲੀਕੀਆਂ ਤੇ ਧੱਕੇ ਕਰਨ ਦੀ ਜਾਚ ਸਿੱਖੀ ਉਹਨੂੰ ਰੋਕਣ ਦੀ ਸੀ। ਗੁਰੂ ਘਰ ਗੋਬਿੰਦ ਪਿਤਾ ਜੀ ਨੇ ਭਾਈ ਬਿਧੀ ਚੰਦ ਸਾਹਿਬ ਦੀ ਡਿਊਟੀ ਲਾਈ। ਉਹ ਪਿਆਰਿਓ ਆਪਣੇ ਕੀ ਢੰਗ ਤਰੀਕੇ ਨਾਲ ਇੱਕ ਘੋਟਾ ਲੈ ਕੇ ਆਇਆ। ਪਹਿਲਾਂ ਜਦੋਂ ਗੁਰੂ ਤੇ ਦਰਬਾਰ ਪਹੁੰਚਾਇਆ, ਸਤਿਗੁਰੂ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਉਹ ਸਿੱਖ ਦੀ ਭਾਵਨਾ ਨੂੰ ਭਾਗ ਲੱਗਾ ਬਿਧੀ ਚੰਦਾ, ਕੁਝ ਮੰਗ। ਅੱਜ ਤੇਰੇ ਤੇ ਅੰਤਾਂ ਦੇ ਪ੍ਰਸੰਨ। ਸਤਿਗੁਰਾਂ ਨੂੰ ਘੋੜਿਆਂ ਦੀ ਭੁੱਖ ਨਹੀਂ ਕਿ ਘੋੜਾ ਆ ਗਿਆ ਤੇ ਚਾਹ ਚੜ ਗਿਆ ਏ। ਸਾਰੀ ਸ੍ਰਿਸ਼ਟੀ ਮੇਰੇ ਸਤਿਗੁਰਾਂ ਦੀ ਆਪਣੀ, ਘੋੜੇ ਤੋਂ ਬਾਹਰ ਨਹੀਂ। ਪਰ ਗੱਲ ਤੇ ਸਿੱਖ ਦੀ ਭਾਵਨਾ ਦੀ ਸੀ। ਆ ਗਏ ਸਤਿਗੁਰੂ ਜੀ ਆਖਦੇ, ਬਿਧੀ ਚੰਦਾ ਤੂੰ ਸੇਵ ਕਮਾਈਏ, ਕੁਝ ਮੰਗ। ਤੇ ਕਹਿਣ ਲੱਗਾ, ਗੁਰੂ ਘਰ ਗੋਬਿੰਦ ਪਿਤਾ ਮਹਾਰਾਜ, ਜਿਸ ਦਿਨ ਦਾ ਤੇਰੇ ਚਰਨਾਂ ਚ ਆ ਗਿਆ ਵਾ, ਤੇਰੇ ਨੈਣਾਂ ਦਾ ਵਾਰ ਹੋ ਚੁੱਕਾ ਏ, ਦਿਲ ਦੇ ਅੰਦਰ ਤੇਰੀ ਰਹਿਮਤ ਨੇ ਡੇਰਾ ਲਾਇਆ ਏ, ਨੇਤਰਾਂ ਦੇ ਅੰਦਰ ਗਰੀਬ ਨਿਵਾਸ ਪਿਤਾ ਮਹਾਰਾਜ, ਤੁਹਾਡਾ ਪਵਿੱਤਰ ਸਰੂਪ ਟਿਕਿਆ ਏ। ਉਸ ਦਿਨ ਤੋਂ ਬਾਅਦ ਅੰਦਰ ਮੰਗ ਕੋਈ ਨਹੀਂ ਜਗਾਏ ਗਏ, ਕੇਵਲ ਸ਼ੁਕਰ ਹੀ ਸ਼ੁਕਰ ਰਹਿ ਗਿਆ ਏ। ਸਤਿਗੁਰੂ ਕਹਿੰਦੇ, ਨਹੀਂ, ਅੱਜ ਜਦੋਂ ਕੋਈ ਬਾਪ ਪੁੱਤਰ ਨੂੰ ਦੇਵੇ ਉਹਨੂੰ ਖੁਸ਼ੀ ਹੁੰਦੀ ਏ, ਸਤਿਗੁਰੂ ਸਿੱਖ ਨੂੰ ਦੇਵੇ ਉਹ ਖੁਸ਼ ਹੁੰਦਾ ਏ। ਕੁਝ ਮੰਗ। ਚਰਨ ਪਕੜ ਕੇ ਸਤਿਗੁਰੂ ਜੀ ਦੇ ਚਰਨਾਂ ਚ ਸਿਰ ਰੱਖ ਦਿੱਤਾ। ਦਾਤਾ, ਮੰਗ ਰਹੀ ਕੋਈ ਨਹੀਂ ਗਈ, ਤੇਰੇ ਦਰ ਤੇ ਆਇਆ ਤੇ ਕੀ ਮੰਗਾ। ਤੇ ਸਤਿਗੁਰੂ ਆਪ ਮੁਕਾਰੇ ਬੋਲੇ, ਚਾਰ ਬਚਨ ਦਿੱਤੇ ਸਤਿਗੁਰਾਂ ਨੇ। ਕਹਿਣ ਲੱਗੇ, ਸਤਿਗੁਰ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਪੰਗ, ਚਾਰ ਬਚਨ ਦਿੱਤੇ। ਬਚਨ ਤਾਂ ਇੱਕ ਹੀ ਕਾਫੀ ਸੀ, ਚਾਰ ਮਿਲ ਗਏ। ਸਤਿਗੁਰੂ ਤੁਹਾਡੇ ਅੰਗ ਸੰਗ ਰਹਿਣਗੇ ਸਦਾ, ਜਿਹਦੇ ਨਾਲ ਭਲਾ ਸਤਿਗੁਰੂ ਕੌਣ, ਉੱਥੇ ਤਾਂ ਸਾਰਾ ਕੁਝ ਆਪੇ ਹੀ ਏ, ਕੋਈ ਚੀਜ਼ ਪਿੱਛੇ ਰਹਿ ਨਹੀਂ ਗਈ। ਜਾਂ ਤੂੰ ਮੇਰੇ ਵਾਲਕ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਪਰ ਸਤਿਗੁਰੂ ਦਿਆਲੂ ਕਿਰਪਾ ਤੂੰ ਦਰਸਾ ਰਹੇ ਨੇ, ਸਿੱਖਾ ਤੂੰ ਐਕੋ ਜਿਹਾ ਕਰਮ ਕਰ ਜਿਹਦੇ ਨਾਲ ਸਤਿਗੁਰੂ ਤੇਰੇ ਤੇ ਪ੍ਰਸੰਨ ਹੋ ਜਾਵੇ। ਅਸੀਂ ਜ਼ਿੰਦਗੀ ਭਰ ਪ੍ਰਸੰਨ ਕਰਕੇ ਰਿਸ਼ਤੇਦਾਰ, ਉਹ ਤਾਂ ਵੀ ਨਹੀਂ ਹੁੰਦੇ। ਆਪਣੀ ਕਈ ਵਾਰ 20-25 ਨਹੀਂ 50 ਸਾਲ ਦੀ, 45 ਤੋਂ 50 ਤੇ ਜਾ ਕੇ ਜਦੋਂ ਬੱਚੇ ਵਿਆਹਣ ਵਾਲੇ ਹੁੰਦੇ ਨੇ, ਉਦੋਂ ਤੱਕ ਬੰਦਾ ਪਿਆਰੇ ਮਿਹਨਤ ਕਰਦਾ ਏ, ਵਿਆਹ ਕਰਾਂਗਾ, ਰਿਸ਼ਤੇਦਾਰ ਆਉਣਗੇ, ਉਹਨਾਂ ਨੂੰ ਖੁਸ਼ ਕਰਾਂਗਾ, ਵਧੀਆ ਭੋਜਨ ਖਵਾ ਕੇ, ਉਹਨਾਂ ਨੂੰ ਨਚਾਟ ਪਾ ਕੇ, ਉਹਨਾਂ ਦੀ ਮਨ ਦੀਆਂ ਮੁਰੀਦਾਂ ਮੁਰਾਦਾਂ ਦੇ ਮੁਤਾਬਕ ਸਾਰਾ ਉੱਠਣ ਬਹਿਣ ਕਰਕੇ ਪੂਰਾ ਜ਼ੋਰ ਲਾ ਦਿੰਦਾ ਏ। ਇੱਕ ਸੱਜਣ ਨੂੰ ਚਮਚਾ ਨਾ ਮਿਲੇ ਤੇ ਉਹਦੀ 50 ਸਾਲ ਦੀ ਭਾਵਨਾ ਮਿੱਟੀ ਚ ਰੋਲ ਕੇ ਰੱਖ ਦਿੰਦਾ ਹੈ। ਕਹਿੰਦਾ, ਕਾਹਦੀ ਰੋਟੀ ਕੀਤੀ, ਮੈਨੂੰ ਚੌਲ ਨਹੀਂ ਮਿਲੇ, ਭਾਵੇਂ ਕਿਤੇ ਆਪ ਹੀ ਨਾ ਪਾਏ ਪਾਉਣ। ਪਿਆਰਿਓ, ਕੁਰਸੀ ਆਪ ਨਾ ਕੀਤੀ ਹੋਵੇ, ਮੈਨੂੰ ਤੇ ਕਿਸੇ ਬੈਠਣ ਲਈ ਨਹੀਂ ਕਿਹਾ। ਉਹਨਾਂ ਨੂੰ ਖੁਸ਼ ਕਰਨ ਲਈ 50 ਸਾਲ ਬੰਦਾ ਲਾ ਦਿੰਦਾ ਏ, ਪੈਸਾ ਪਤਾ ਨਹੀਂ ਕਿੰਨਾ ਨੂੰ ਖਰਚਦਾ, ਔਖਾ ਸੌਖਾ ਹੋ ਕੇ। ਸਤਿਗੁਰੂ ਕਹਿੰਦੇ, ਇਹਨਾਂ ਨੂੰ ਖੁਸ਼ ਕਰਨ ਲਈ 50 ਸਾਲ ਲਾਏ ਨੇ, ਜੇ ਕਦਰੇ ਤੂੰ 25 ਸਤਿਗੁਰੂ ਨੂੰ ਖੁਸ਼ ਕਰਨ ਤੇ ਲਾਂਦਾ ਤੇ ਸਾਰਾ ਜਹਾਨ ਤੇਰੇ ਸਤਕਾਰ ਵਿੱਚ ਹਾਜ਼ਰ ਹੁੰਦਾ। ਪਰ ਇੱਧਰ ਤੂੰ ਤੁਰਿਆ ਹੀ ਨਾ, ਤੂੰ ਖੁਸ਼ ਜਾਂ ਕੀਤਾ ਮਨ ਨੂੰ ਤੇ ਜਾਂ ਕੀਤਾ ਲੋਕਾਂ ਨੂੰ। ਮਨ ਨੂੰ ਖੁਸ਼ ਕਰਨ ਲਈ ਸੀ ਕਿੰਨੀ ਮਿਹਨਤ, ਮੇਰਾ ਮਨ ਖੁਸ਼ ਹੋ ਜੇ ਆਹ ਕੰਮ ਕਰਕੇ। ਸਤਿਗੁਰੂ ਕਹਿੰਦੇ, ਮੂਰਖ ਮਨ ਇਹਨੇ ਕਦੇ ਨਹੀਂ ਖੁਸ਼ ਹੋਣਾ। ਹੋ ਵੀ ਗਿਆ ਤੇ ਹੋਰ ਤੈਨੂੰ ਵਾਸਨਾ ਪੈਦਾ ਕਰਕੇ ਹੋਰ ਭੁੱਖਾ ਨੰਗਾ ਧਰਿਆਕ ਬਣਾਏਗਾ। ਪਰ ਜਿਸ ਦਿਨ ਸਤਿਗੁਰੂ ਜੀ ਖੁਸ਼ ਹੋ ਗਏ ਨਾ, ਉਸ ਦਿਨ ਤੇਰੀ ਜ਼ਿੰਦਗੀ ਚ ਧਾਲ ਕੋਈ ਨਹੀਂ ਰਹਿ ਜਾਣੀ, ਤੂੰ ਦਾਤਾ ਬਣੇਗਾ। ਸਤਿਗੁਰਾਂ ਨੇ ਮਿਹਰ ਕੀਤੇ, ਕਹਿੰਦੇ ਭਾਈ ਵੀਰ ਚੰਦਾ ਤੇਰੇ ਸਤਿਗੁਰੂ ਅੰਗ ਸੰਗ ਪਾਉਣਗੇ, ਦੂਸਰਾ ਕਿਆ ਨੀ ਤੈਨੂੰ ਸਾਧੂ ਦਾ ਸੰਗ ਮਿਲੇਗਾ। ਸਾਧੂ ਦੀ ਸੰਗਤ ਦੀ ਕਿਉਂ ਲੋੜ ਹੈ, ਜਦੋਂ ਕਿ ਖੁਦ ਨਾਮ ਜਪਣਾ ਗੁਰੂ ਵਾਲੇ ਬਣ ਜਾਣਾ, ਗੁਰੂ ਮੌਜੂਦ ਹੋਵੇ ਤੇ ਸਾਧੂ ਦੀ ਸੰਗਤ ਦੀ ਕੀ ਲੋੜ ਹੈ। ਸਤਿਗੁਰੂ ਇੰਨੀ ਲੋੜ ਆਖਦੇ ਤੁਹਾਨੂੰ ਇਹ ਕਬੀਰ, ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ, ਹੁਣ ਖਾਲ ਸੋ ਹੋਵੇ ਤੈ ਸਾਤਕ ਸੰਗ ਨਾ ਜਾਓ। ਕਹਿੰਦੇ ਨੇ ਅੰਤਾਂ ਦੀ ਗਰੀਬੀ ਵੀ ਆ ਜਾਵੇ ਪਰ ਸਾਧੂ ਦੀ ਸੰਗਤ ਨਾ ਛੱਡਿਆ ਜੇ, ਕਿਉਂ ਨਾ ਛੱਡੀਏ, ਕੀ ਲੋੜ ਹੈ ਸਾਧੂ ਦੀ ਸੰਗਤ ਦੀ। ਸਤਿਗੁਰੂ ਕਹਿਣ ਲੱਗੇ ਸਾਧੂ ਤੈਨੂੰ ਹੀ ਜਾਤ ਦੱਸੇਗਾ ਅੰਦਰ ਨੂੰ ਗੁਰੂ ਕੀ ਬਖਸ਼ਿਸ਼ ਦੇ ਰੰਗ ਕਿਵੇਂ ਚਾੜੀਦੇ ਨੇ। ਸਾਧੂ ਤੈਨੂੰ ਤਿਆਰ ਕਰੇਗਾ ਤੇਰਾ ਅੰਦਰ ਗੁਰੂ ਨਾਨਕ ਦੇ ਘਰ ਪ੍ਰਵਾਨ ਕਿਵੇਂ ਖੋਰੀਦਾ ਹੈ। ਸਾਧੂ ਤੈਨੂੰ ਅੰਤਾਂ ਦੀਆਂ ਬੁਰਾਈਆਂ ਤੋਂ ਬਚਾ ਕੇ ਤੇਰੇ ਵਾਲੀ ਬੋਲੀ ਬੋਲ ਤੇ ਤੇਰੇ ਨਾਲ ਗੱਲਾਂ ਕਰੇਗਾ, ਪਰ ਅੰਦਰੋਂ ਉਹ ਰੱਬ ਵਰਗਾ ਹੁੰਦਾ ਹੈ। ਸਤਿਗੁਰੂ ਕਹਿੰਦੇ ਤੈਨੂੰ ਸਦਾ ਸਾਧੂ ਦਾ ਸੰਗ ਮਿਲੇਗਾ, ਇਹ ਬਖਸ਼ਿਸ਼ ਵਜੋਂ ਦਿੱਤਿਆ ਹੈ। ਅਸੀਂ ਸੋਚਦੇ ਹਾਂ ਸ਼ਾਇਦ ਪੂਰੇ ਸਾਧੂ ਦੀ ਵੈਸੇ ਹੀ ਸੰਗਤ ਮਿਲ ਜਾਏਗੀ, ਤੁਸੀਂ ਕਿਸੇ ਪੂਰੇ ਦੀ ਜਿਹਨੂੰ ਤੁਸੀਂ ਪੂਰਾ ਕਹਿੰਦੇ ਹੋ ਕਦੇ ਪ੍ਰੈਕਟੀਕਲ ਕਰਕੇ ਵੇਖਿਆ ਜੇ, ਤੁਹਾਡਾ ਅੰਦਰ ਕਿਸੇ ਤੋਂ ਸੁਣ ਕੇ ਕਹਿੰਦਾ ਪੂਰਾ ਏ, ਤੁਸੀਂ ਪ੍ਰੇਰਨਾ ਕਰੋ ਕਿ ਚੱਲੀਏ। ਪਿਆਰੇ ਹੋ ਚੰਗਾ ਮੰਨਦਾ ਜ਼ਰੂਰ ਏ ਪਰ ਉਹਦੀ ਸੰਗਤ ਨਹੀਂ ਕਰ ਸਕੇਗਾ, ਕਦੇ ਇਹਨੂੰ ਕੰਮ ਪੈ ਜਾਏਗਾ, ਕਦੇ ਬੱਚਿਆਂ ਦੇ ਵਿਵਾਹ ਦਾ ਬਖਾਨਾ ਹੋ ਜਾਏਗਾ, ਚਾਹੇ ਇਸ ਦਾ ਕੋਈ ਸਬੱਬ ਬਣੇ। ਪੂਰਨ ਪੁਰਸ਼ ਦਾ ਮਿਲਾਪ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਆਪ ਖੁਸ਼ ਨਹੀਂ ਹੁੰਦੇ। ਸਤਸੰਗਿਓ, ਸਤਿਗੁਰੂ ਜੀ ਨੇ ਕਿਰਪਾ ਕਰਕੇ ਤੀਜਾ ਬਚਨ ਕਿਹਾ ਸੀ, ਨਾਮ ਦਾ ਰੰਗ ਚੜੇਗਾ, ਜਪਣਾ ਹੋਰ ਚੀਜ਼ ਏ, ਰੰਗ ਚੜਨੇ ਹੋਰ ਚੀਜ਼ ਹੈ। ਜਿਹਨਾਂ ਨੂੰ ਰੰਗ ਚੜਦੇ ਨੇ ਉਹ ਬੰਦ ਬੰਦ ਕਟਵਾ ਕੇ ਵੀ ਨਹੀਂ ਰੰਗ ਉਤਰਦਾ, ਜਿਹਨਾਂ ਨੂੰ ਰੰਗ ਨਾ ਚੜਿਆ ਹੋਵੇ ਨਾਮ ਜਪਦੇ ਕੌਣ। ਥੋੜਾ ਕੁ ਚਿਰ ਦੁੱਖ ਤਕਲੀਫ ਆਇਆ, ਉਸ ਵਕਤ ਕਹਿੰਦੇ ਗੁਰੂ ਧਾਰਨ ਕਰਨ ਦਾ ਕੀ ਫਾਇਦਾ ਏ, ਦੁੱਖ ਤਕਲੀਫ ਤਾਂ ਅਜੇ ਵੀ ਉਸੇ ਤਰ੍ਹਾਂ ਆ ਰਹੇ ਨੇ, ਅਜੇ ਬਾਣੀ ਪੜੀਏ ਪਰ ਰੰਗ ਨਹੀਂ ਸੀ ਚੜਿਆ, ਇਹ ਕਾਰਨ ਰੰਗ ਉਤਰ ਗਿਆ। ਕਿਸੇ ਹੋਰ ਦੁਆਰ ਤੇ ਇਹ ਜਾਣਨਾ ਚਾਹੁੰਦਾ ਏ ਸਤਸੰਗਿਓ, ਪਰ ਸਤਿਗੁਰੂ ਨੇ ਕਿਹਾ ਤੈਨੂੰ ਰੰਗ ਚੜੇਗਾ। ਚੌਥਾ ਬਚਨ ਇਹ ਕਿਹਾ ਸਾਨੇ, ਨਿਸ਼ਚਾ ਭਰੋਸਾ ਭਾਵ ਅਪੰਗ, ਤੇਰਾ ਭਰੋਸਾ ਕਦੇ ਖਤਮ ਨਹੀਂ ਹੋਵੇਗਾ। ਜਦੋਂ ਦੂਸਰਾ ਘੋਟਾ ਭਾਈ ਵਿਧੀ ਚੰਦ ਜੀ ਲੈ ਕੇ ਆਏ, ਸਤਿਗੁਰੂ ਫਿਰ ਬੜੇ ਖੁਸ਼ ਹੋਏ, ਵਿਧੀ ਚੰਦਾ ਕੁਛ ਲੈ, ਦਾਤਾ ਡੁੱਲ ਡੁੱਲ ਪੈ ਰਿਹਾ ਦਾਤਾ ਦੇਣ ਲੋ, ਪਰ ਲੈਣ ਵਾਲਾ ਆਖਦੇ ਸਤਿਗੁਰੂ ਤੂੰ ਰਜਾ ਦਿੱਤਾ ਏ, ਕੋਈ ਕਿਹੜੀ ਨੁੱਕਰ ਲੱਭਾ ਅੰਦਰ ਮਨ ਦੀ ਜਾਂ ਦਿਲ ਦੀ, ਜੇ ਕੋਈ ਖਾਲੀ ਨਜ਼ਰ ਆਵੇ ਤੇ ਕਹਾਂ ਸਤਿਗੁਰੂ ਆਹ ਚੀਜ਼ ਦੀ ਘਾਟ ਪਾ ਦਿਓ। ਸਾਡੇ ਵਰਗੇ ਤਾਂ ਉਂਝ ਕਹਿੰਦੇ ਨੇ ਨਾ ਅੰਦਰ ਘਾਟਾਂ ਨਾਲ ਭਰਿਆ ਏ, ਪਰ ਜਿਨ੍ਹਾਂ ਨੂੰ ਸਤਿਗੁਰੂ ਭਰ ਦੇਣ, ਅਸੀਂ ਤਾਂ ਵੈਸੇ ਕਹਿੰਦੇ ਹਾਂ ਸਾਨੂੰ ਕੱਲਾ ਨਾਮ ਚਾਹੀਦਾ ਚਾਹੀਦਾ, ਸਾਨੂੰ ਬੜਾ ਕੁਛ ਹੁੰਦਾ ਏ, ਇੱਜ਼ਤ ਵੀ ਚਾਹੁੰਦੇ ਹਾਂ, ਪੈਸਾ ਵੀ ਚਾਹੁੰਦੇ ਹਾਂ, ਬੱਚਿਆਂ ਨੂੰ ਵੀ ਕੁਝ ਨਾ ਹੋਵੇ। ਪਿਆਰੇ ਹੋ ਖੁਦ ਕਿੰਨੀਆਂ ਕੁ ਇੱਛਾਵਾਂ ਨੇ, ਬੱਚਿਆਂ ਦੇ ਰਿਸ਼ਤੇ ਵੀ ਸਹੀ ਜਗ੍ਹਾ ਤੇ ਹੋ ਜਾਣ, ਉਹ ਪੜ੍ਹ ਲਿਖ ਜਾਣ, ਇਹ ਸਾਰਾ ਕੁਝ ਮਾੜਾ ਨਹੀਂ, ਪਰ ਅਸੀਂ ਮੂੰਹ ਤੋਂ ਕਹਿੰਦੇ ਨਾਮ, ਪਰ ਜਿਨ੍ਹਾਂ ਤੇ ਸਤਿਗੁਰ ਦੀ ਮਿਹਰ ਹੋ ਜਾਵੇ ਉਹ ਅੰਦਰੋਂ ਕਹਿੰਦੇ ਨੇ ਇਹ ਸਤਿਗੁਰੂ ਤੇਰੀ ਯਾਦ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਚਾਹੀਦਾ। ਪਿਆਰੇ ਹੋ ਜਦੋਂ ਦੂਜੀ ਵਾਰੀ ਸਤਿਗੁਰਾਂ ਨੇ ਕਿਹਾ, ਉਦੋਂ ਭਾਈ ਵਿਧੀ ਚੰਦ ਚਰਨਾਂ ਤੇ ਡਿੱਗੇ, ਸਤਿਗੁਰੂ ਫਿਰ ਆਓ ਮੁਕਾਰੇ ਬੋਲੇ, ਕਹਿਣ ਲੱਗੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਭੀਨਾ ਕਦੇ ਕਮੀ ਨਾ ਕੇ। ਵਿਧੀ ਚੰਦ ਆਓ ਤੂੰ ਗੁਰੂ ਕਾ ਸੀਨਾ ਹੋ ਗਿਆ, ਤੇਰੇ ਸੀਨੇ ਵਿੱਚ ਗੁਰੂ ਵਸੇਗਾ, ਤੂੰ ਗੁਰੂ ਕੇ ਸੀਨੇ ਵਿੱਚ ਸਦਾ ਰਹੇਗਾ। ਦੂਜਾ ਬਚਨ ਦਿੱਤਾ ਨੇ ਤੂੰ ਪ੍ਰੇਮਾ ਭਗਤੀ ਵਿੱਚ ਭਿੱਜ ਜਾਏਗਾ। ਇਹ ਮੰਜ਼ਲਾਂ ਬਹੁਤ ਉੱਚੀਆਂ ਨੇ। ਪਹਿਲੀ ਗੱਲ ਭਗਤੀ ਹਰ ਆਦਮੀ ਨਹੀਂ ਜੇ ਕਰ ਸਕਦਾ, ਲੜਨਾ ਪਿੜਨਾ ਹੋਵੇ, ਧਰਮ ਦੀਆਂ ਗੱਲਾਂ ਕਰਨੀਆਂ ਪਾਉਣ, ਬਹੁਤਾਤ ਵਿੱਚ ਸੱਜਣ ਮਿਲਣਗੇ। ਭਗਤੀ ਸ਼ੁਰੂ ਕਰੋ, ਨਾਮ ਜਪਣਾ ਕਿਸ਼ਕੰਤ ਹੋ ਜਾਣਗੇ, ਪਰ ਉਹ ਉੱਤੋਂ ਤਾਂ ਸ਼ੋ ਕਰਨਗੇ ਅਸੀਂ ਸਤਿਗੁਰੂ ਨੂੰ ਪਿਆਰ ਕਰਦੇ ਹਾਂ। ਫਿਰ ਭਾਕੇ ਲੱਭਣਗੇ ਇੱਕ ਦਿਨ ਸੰਗਤ ਸੈਕਰਾਮੈਂਟੋ ਨਾਮ ਜਪਦੀ ਸੀ ਤੇ ਉਹਦਾ ਜੀ ਆਪ ਨਾ ਕਰੇ ਉਹਦੇ ਅੰਦਰ ਕੋਈ ਇਕਣਤਾ ਨੇ ਬਾਹਰ ਖਲੋ ਕੇ ਵਿਚਾਰਾ ਬੜਾ ਔਖਾ ਕਹਿੰਦੇ ਦੀਵਾਨ ਟਾਈਮ ਸਿਮਰਨ ਹੋ ਗਿਆ ਬਾਅਦ ਵਿੱਚ ਕਿਉਂ ਲੋਕੀ ਸਿਮਰਨ ਕਰਦੇ ਨੇ ਜੇ ਸਤਿਗੁਰੂ ਨੇ ਬੰਦ ਕੀਤਾ ਤੇ ਜੇ ਸੰਗਤ ਚ ਵਾਹਿਗੁਰੂ ਕਹਿ ਲਿਆ ਜੇ ਭੋਗ ਪੈ ਗਿਆ ਤੇ ਮੁੜ ਕੇ ਕਿਸੇ ਵਾਹਿਗੁਰੂ ਨੂੰ ਕਹਿਣਾ। ਵੈਸੇ ਕਈ ਤਾਂ ਸਤਿਗੁਰੂ ਬਖਸ਼ੇ ਨਾਲ ਇੱਕ ਮਾੜਾ ਸ਼ਬਦ ਨਾ ਕੱਢੀਏ ਐਕੋ ਜੇ ਨੀਚ ਬਿਰਤੀ ਵਾਤੇ ਵੀ ਇਹਨਾਂ ਮੁਲਕਾਂ ਚ ਪੈਦਾ ਹੋ ਗਏ ਨੇ ਜਿਨ੍ਹਾਂ ਨੇ ਗੁਰੂ ਘਰਾਂ ਚ ਪਾਬੰਦੀ ਲਾ ਦਿੱਤੀ ਵੀ ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ ਨਹੀਂ ਕਹਿਣਾ। ਉਹ ਖੁਦ ਉਥੋਂ ਦੇ ਸੱਜਣ ਕਿਤਨੇ ਦੁਖੀ ਹੋਣਗੇ ਸੰਗਤ ਦੇ ਜੇ ਪ੍ਰਬੰਧਕ ਰਲਦੇ ਉਧਰ ਤੇ ਵਾਹਿਗੁਰੂ ਸ਼ਬਦ ਭਾਣਾ ਬੰਦ ਕਰ ਦਿੱਤਾ ਹੈ। ਉਹ ਕਹਿੰਦੇ ਫਿਰ ਵਾਹਿਗੁਰੂ ਮੰਦਰਾਂ ਚ ਕਹੀਏ ਜਾ ਕੇ ਘਰ ਕਹੀਏ, ਜੇ ਸਤਿਗੁਰੂ ਦੇ ਘਰ ਵਾਹਿਗੁਰੂ ਸ਼ਬਦ ਦਾ ਜਾਪ ਨਹੀਂ ਤੇ ਫਿਰ ਕਿੱਥੇ ਕਰਨਾ ਹੈ। ਇੱਥੇ ਤਾਂ ਸਹਿਬ ਕਹਿੰਦੇ ਨਾਨਕ ਕਰ ਕੇਵਲ ਨਾਮ, ਇੱਥੇ ਕੇਵਲ ਹੈ ਹੀ ਨਾਮ, ਨਾਮ ਤੋਂ ਬਿਨਾਂ ਤੇ ਸੰਗਤ ਹੀ ਨਹੀਂ ਬਣਦੀ। ਸਹਿਬ ਕਹਿੰਦੇ ਸਤ ਸੰਗਤ ਕੈਸੀ ਜਾਣ ਕੇ ਜਿੱਥੇ ਇੱਕੋ ਨਾਮ ਵਿਖਾਣੀ ਹੈ। ਪਿਆਰਿਓ ਨਾਮ ਤੋਂ ਬਗੈਰ ਤਾਂ ਸਤਿਗੁਰੂ ਕਹਿੰਦੇ ਸਰੀਰ ਮੁਰਦਾ ਨੇ, ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਤਾਂ ਇਹਦੀ ਕੀਮਤ ਕੋਈ ਨਹੀਂ ਦੇ। ਉਹਦੀ ਤੁਲਨਾ ਬੜੇ ਸ਼ਬਦਾਂ ਨਾਲ ਕਰਦੇ, ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ, ਜਿਵੇਂ ਕੋਈ ਕੂਕਰ ਜੂਠ ਚੂੰ ਪਾ ਰਿਹਾ ਜੇ ਬੰਦਾ ਨਾਮ ਜਪਦਾ ਤੇ ਉਹ ਬਿਰਤੀ ਵਾਤ ਆਵੇ। ਖੈਰ ਸਤਿਗੁਰੂ ਦੀ ਕਿਰਪਾ ਕਰਨ ਸੋਝੀ ਆਵੇ। ਮੈਂ ਬੇਨਤੀ ਕਰ ਰਿਹਾ ਸਾਂ, ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ। ਪਹਿਲੀ ਗੱਲ, ਹਰ ਆਦਮੀ ਭਗਤੀ ਕਰਨ ਨੂੰ ਰਾਜੀ ਨਹੀਂ ਜੇ, ਜਦੋਂ ਕਿ ਸਤਿਗੁਰੂ ਜੀ ਵਾਰ ਵਾਰ ਕਹਿੰਦੇ ਨੇ ਪੜ੍ਹ ਵੀ ਲਈਦਾ ਹੈ, ਸਵਾਸ ਸਵਾਸ ਜਪਣਾ ਚਾਹੀਦਾ ਜੀ। ਸਵਾਸ ਦੀ ਗੱਲ ਤੇ ਛੱਡੀਏ, ਸ਼ੁਰੂ ਤਾਂ ਕਿਸੇ ਪੁਆਇੰਟ ਤੋਂ ਹੋਵੇ, ਕੋਈ ਅੱਧੇ ਘੰਟੇ ਕੋਈ 10-15 ਮਿੰਟ ਤੁਰੇ ਹੈ ਨਹੀਂ, ਗੱਲਾਂ ਸਾਫ਼ ਗ੍ਰਾਫੀਆਂ ਕਰਨੀਆਂ। ਫਿਰ ਸਤਿਗੁਰੂ ਜੀ ਕਹਿੰਦੇ ਕੁਝ ਉਹ ਲੋਕ ਨੇ ਜਿਹੜੇ ਭਗਤੀ ਨੂੰ ਕਰਨਾ ਨਹੀਂ ਚਾਹੁੰਦੇ, ਨਿਤਨੇਮ ਕਰਕੇ ਰੱਜ ਗਏ, ਬਸ ਇਹਦੇ ਤੋਂ ਅੱਗੇ ਨਹੀਂ ਤੁਰਨਾ। ਕੁਝ ਭਗਤੀ ਕਰਦੇ ਨੇ ਪਰ ਉਸ ਭਗਤੀ ਦੇ ਅੰਦਰ ਖੁਸ਼ਕੀ ਹੈ, ਭਗਤੀ ਵੀ ਹੈ ਪਰ ਨਾਲ ਕ੍ਰੋਧ ਵੀ ਬੜਾ ਹੈ, ਅਹੰਕਾਰ ਵੀ ਬੜਾ ਹੈ, ਉਹ ਅੰਦਰ ਦਾ ਸੁਭਾਅ ਨਹੀਂ ਬਦਲਿਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਇੱਕ ਬਚਨ ਹੋਰ ਜੋੜਿਆ, ਕਹਿੰਦੇ ਕੱਲੀ ਭਗਤੀ ਪ੍ਰਵਾਨ ਨਹੀਂ ਦੇ, ਇਹਦੇ ਨਾਲ ਪ੍ਰੇਮ ਜੋੜਿਆ ਜੇ। ਸਤਿਗੁਰੂ ਕਹਿੰਦੇ ਭਾਵੇਂ ਨਿਤਨੇਮ ਕਰੋ, ਚਾਹੇ ਸੰਗਤ ਵਿੱਚ ਆਈਏ, ਚਾਹੇ ਪਾਠ ਕਰੀਏ, ਚਾਹੇ ਸਿਮਰਨ ਕਰੀਏ, ਇਹ ਸਾਰਾ ਕੁਝ ਪ੍ਰੇਮ ਦੇ ਭਾਂਡੇ ਵਿੱਚ ਰੱਖ ਕੇ ਕਰਨਾ ਹੈ, ਉਦਾਂ ਨਹੀਂ ਕਰਨਾ ਕੁਛ। ਹਰਨਾਕਸ਼ ਨੇ ਕੀਤਾ ਉਦਾਂ ਪ੍ਰੇਮ ਤੋਂ ਬਿਨਾਂ, ਉਹ ਦੁਸ਼ਟ ਬਣ ਗਿਆ ਬ੍ਰਹਮ ਗਿਆਨੀ ਬਣਨ ਦੀ ਬਜਾਏ। ਰਾਵਣ ਨੇ ਭਗਤੀ ਬੜੀ ਕੀਤੀ ਪਰ ਉਹਨੂੰ ਕਿਤਾਬ ਮਹਾਂਪੁਰਖ ਦਾ ਨਹੀਂ ਮਿਲਿਆ, ਮੂਰਖ ਰਾਵਣ ਕਿਆ ਲੈ ਗਿਆ। ਜਦੋਂ ਅਸੀਂ ਪ੍ਰੇਮ ਤੋਂ ਬਿਨਾਂ ਭਗਤੀ ਕਰਾਂਗੇ, ਪਿਆਰੇ ਲੋਕਾਂ ਵਿੱਚ ਤੇ ਰੱਬ ਦੀ ਨਿਗਾਹ ਚ ਪ੍ਰਵਾਨ ਨਹੀਂ ਖੋਵਾਂਗੇ। ਤੁਸੀਂ ਵੇਖੋ ਜਪਜੀ ਸਾਹਿਬ ਵਿੱਚ ਬਚਨ ਕਰਦੇ ਗੁਰੂ ਦਾਤਾ, ਜਤ ਪਹਾਤਾ ਧੀਰ ਸੁਨਿਆਰ, ਆਹਰਣ ਮਤ ਵੇਦ ਕਥਿਆਰ, ਭਉ ਖੱਲਾ ਅਗਨ ਤਪਤਾਓ ਭਾਂਡਾ ਭਾਉ। ਪ੍ਰੇਮ ਦੇ ਭਾਂਡੇ ਵਿੱਚ ਇਹ ਸਾਰਾ ਕੁਝ ਕਰਨਾ ਹੈ, ਅੰਮ੍ਰਿਤ ਤਿੱਤ ਢਾਲ। ਆਸਾ ਦੀ ਵਾਰ ਪੜੋ ਤੇ ਉੱਚੇ ਸਾਹਿਬ ਕਹਿੰਦੇ ਭਾਉ ਭਗਤ ਕਰ, ਭਾਉ ਦਾ ਅਰਥ ਹੈ ਪ੍ਰੇਮ, ਕਹਿੰਦੇ ਭਾਉ ਭਗਤ ਕਰ ਨੀਚ ਸਦਾਏ। ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਅਖਵਾਈਏ, ਅੰਦਰੋਂ ਨੀਵਾਂ ਬਣਨੀ ਬਾਹਰ ਨਹੀਂ, ਸਾਡੇ ਅੰਦਰੋਂ ਕਦੀ ਨਾ ਪੰਕਤੀ ਫੁੱਲੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਕੰਮ ਬੁਰੇ, ਹਮ ਤਜ ਪਲੋ ਸਭ ਕੋਏ, ਜਿਨੇ ਐਸਾ ਕਰ ਬੂਝਿਆ ਮੀਤ ਗਮਾਰਾ ਸੋਏ। ਸਤਸੰਗਿਓ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਪ੍ਰੇਮਾ ਭਗਤੀ ਵਿੱਚ ਸਿੱਖ ਨੇ ਰਹਿਣਾ ਏ, ਪ੍ਰੇਮ ਹੋਵੇ ਇਹਦੇ ਜੀਵਨ ਅੰਦਰ ਤੇ ਨਾਲੇ ਪ੍ਰੇਮਾ ਭਗਤੀ ਕਰਕੇ ਨੀਵੇਂ ਖਵਾਈਏ। ਗੁਰੂ ਘਰ ਗੋਬਿੰਦ ਪਿਤਾ ਜੀ ਨੇ ਦੂਜਾ ਬਚਨ ਦਿੱਤਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਪਹਿਲਾ ਗੁਰੂ ਕਾ ਸੀਨਾ, ਦੂਜਾ ਪ੍ਰੇਮ ਭਗਤ ਪੀਨਾ ਭਿੱਜ ਜਾਏਗਾ, ਤੀਸਰਾ ਕਿਆ ਨੇ ਕਦੇ ਕਮੀ ਨਾ ਕੇ, ਕਦੇ ਲੋਕ ਪਰਲੋਕ ਦੇ ਕਿਸੇ ਧਨ ਦੀ ਤੈਨੂੰ ਕਮੀ ਨਹੀਂ ਰਹੇਗੀ। ਜਦੋਂ ਇੰਨੀ ਗੱਲ ਕਹੀ ਅੰਦਰ ਖਿਆਲ ਆਇਆ, ਪਹਿਲਾਂ ਚਾਰ ਬਚਨ ਦਿੱਤੇ ਸੀ ਹੁਣ ਤਿੰਨ, ਕਹਿਣ ਲੱਗਾ ਸਤਿਗੁਰੂ ਇੱਕ ਖਿਆਲ ਆ ਗਿਆ ਜੇ ਸਾਂਝਾ ਕਰਾਂ। ਸਾਹਿਬ ਕਹਿੰਦੇ ਦੱਸੋ ਮੇਰੀ ਚੰਦਾ ਤੂੰ ਪਰਉਪਕਾਰੀ ਏ, ਤੂੰ ਯੋਧਾ ਵੀ ਏ, ਪਰਉਪਕਾਰੀ ਵੀ ਏ, ਸੰਤ ਵੀ ਏ, ਸਿਪਾਹੀ ਵੀ ਏ, ਤੁਸੀਂ ਹੈਰਾਨ ਹੋਵੋਗੇ। ਭਾਈ ਗੁਰਦਾਸ ਸਾਹਿਬ ਨੇ ਸਾਰੀ ਜ਼ਿੰਦਗੀ ਕਲਮ ਚਲਾਈ ਤੇ ਬੰਦਗੀ ਕੀਤੀ, ਪ੍ਰਚਾਰ ਕੀਤਾ। ਉਹਨਾਂ ਨੂੰ ਕਹਿੰਦੇ ਘੋੜੇ ਖਰੀਦ ਕੇ ਲਿਆਓ, ਤੇ ਜਿਹਨੇ ਸਾਰੀ ਜ਼ਿੰਦਗੀ ਸ਼ਸਤਰ ਚਲਾਏ ਘੋੜੇ ਤੇ ਚੜ੍ਹੇ। ਭਾਈ ਵਿਧੀ ਚੰਦ ਸਾਹਿਬ ਉਹਨੂੰ ਕਹਿੰਦੇ ਤੁਸੀਂ ਹੁਣ ਸਿੱਖੀ ਦਾ ਪ੍ਰਚਾਰ ਕਰੋ, ਤਾਂ ਕਿ ਇਹ ਗੁਣ ਦੋਨੋਂ ਮਿਲ ਕੇ ਰਹਿਣ। ਇਹ ਨਹੀਂ ਵੀ ਕੱਲਾ ਸੰਤ ਵਾਲਾ ਗੁਣ ਸਿਪਾਹੀ ਵਾਲਾ ਨੇ, ਜਾਂ ਕੱਲਾ ਸਿਪਾਹੀ ਹੋਵੇ ਤੇ ਸੰਤ ਨਹੀਂ। ਸਤਿਗੁਰੂ ਦੋਨਾਂ ਨੂੰ ਜੋੜਦੇ ਨੇ। ਤੇ ਵਿਧੀ ਚੰਦ ਸਾਹਿਬ ਜੀ ਨੂੰ ਜਦੋਂ ਆਖਿਆ ਨੇ ਕਦੇ ਕਮੀ ਨਾ ਆਏ, ਕਹਿਣ ਲੱਗੇ ਦਾਤਾ ਇੱਕ ਬਚਨ ਹੋਰ ਕਰ ਦਿਓ ਚਾਰ ਹੋ ਜਾਣਗੇ, ਦੱਸੋ ਕਿਹੜਾ। ਕਹਿਣ ਲੱਗੇ ਸਤਿਗੁਰੂ ਉਹ ਮੰਗੇ ਉਹ ਪੂਰੀ ਕਰ ਦਿਓ। ਸਤਿਗੁਰੂ ਬੜੇ ਪ੍ਰਸੰਨ ਹੋਏ। ਸਿੱਖ ਕੁਝ ਮੰਗਣ ਲੱਗਾ ਏ, ਆਖਿਆ ਦੱਸੋ। ਭਾਈ ਵਿਧੀ ਚੰਦ ਨੇ ਬੜੀ ਨਿਮਰਤਾ ਨਾਲ ਹੱਥ ਜੋੜੇ, ਕਹਿਣ ਲੱਗੇ ਸਤਿਗੁਰੂ ਇਹ ਦੁਨੀਆ ਏ ਤਿਲ ਤਿਲ ਵਾਜੀਏ, ਕੋਈ ਪਤਾ ਨੀ ਅੰਤਲੇ ਦਮ ਤੋਂ ਪਹਿਲਾਂ ਕਿਹੜੇ ਵਕਤ ਕੋਈ ਅੰਦਰ ਖਿਆਲ ਆ ਕੇ ਡੁਲਾ ਜਾਵੇ, ਡਰ ਲੱਗਦਾ ਏ। ਮੇਰ ਦੇ ਘਰ ਵਿੱਚ ਆ ਕੇ ਚੌਚਾ ਇਹ ਬਚਨ ਕਰੋ, ਅੱਜ ਤੋਂ ਬਾਅਦ ਭਾਈ ਵਿਧੀ ਚੰਦ ਦੇ ਅੰਦਰ ਮੰਗਣ ਦੀ ਇੱਛਾ ਹੀ ਨਾ ਕਦੇ ਪੈਦਾ ਹੋਵੇ। ਕੁਝ ਮੰਗਾ ਹੀ ਨਾ, ਇਹ ਮੰਗ ਕੇ ਸਾਰਾ ਕੁਝ ਮੰਗ ਲਿਆ। ਬਾਬਾ ਨੰਦ ਸਿੰਘ ਇਨਾਨ ਸਾਹਿਬ ਵਾਲਿਆਂ ਨੇ ਸਤਸੰਗਿਓ ਜਦੋਂ ਭਗਤੀ ਪ੍ਰਵਾਨ ਹੋਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਇਹ ਕੁਝ ਮੰਗਿਆ ਸੀ। ਬਾਕੀਆਂ ਨੇ ਮੰਗਿਆ ਜੀ ਸਾਨੂੰ ਕੀਰਤਨ ਵਿੱਚ ਤੁਹਾਡੇ ਦਰਸ਼ਨਾਂ ਦੇ ਝਲਕਾਤੇ ਪੈਣ, ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀਓ ਮੈਨੂੰ ਆਪਣਾ ਬਣਾ ਲਵੋ। ਸਤਿਗੁਰੂ ਕਹਿਣ ਲੱਗੇ ਜਿਹਨੂੰ ਅਸੀਂ ਆਪਣਾ ਬਣਾ ਲਿਆ ਉਹ ਫਿਰ ਸਾਰੇ ਸੰਸਾਰ ਦਾ ਵੀ ਆਪਣਾ ਹੀ ਹੋਏਗਾ ਤੇ ਸੰਸਾਰ ਉਹਦਾ ਗੁਲਾਮ ਹੋਏਗਾ। ਔਖਾ ਹੈ ਕੰਮ। ਗੁਰੂ ਨੂੰ ਕਹੀਏ ਵੀ ਸਤਿਗੁਰੂ ਸਾਨੂੰ ਆਪਣੇ ਬਣਾ ਲੈ, ਪਰ ਇਸ ਤੋਂ ਪਹਿਲਾਂ ਸਾਨੂੰ ਸਤਿਗੁਰੂ ਨੂੰ ਆਪਣਾ ਬਣਾਉਣਾ ਪੈਂਦਾ ਏ। ਸਤਿਗੁਰੂ ਸਾਡੀ ਰਚਨਾ ਤੋਂ ਇਹ ਬਚਨ ਖਵਾਉਂਦੇ ਬਾਣੀ ਵਾਲੀ ਕਈ ਵਾਰ ਕਿਧਰੇ ਕਹਿੰਦੇ ਆਪਣੇ ਸਤਿਗੁਰ ਕੈ ਬਲਕਾਰ, ਕਿਧਰੇ ਕਹਿੰਦੇ ਆਪਣੇ ਗੁਰੂ ਉੱਪਰ ਬਲ ਜਾਈਏ। ਗੁਰੂ ਸਾਹਿਬ ਜੀ ਨੂੰ ਆਪਣਾ ਕਹੀਏ, ਜਦੋਂ ਆਪਣਾ ਕਹੀਦਾ ਤੇ ਅੰਦਰ ਪਿਆਰ ਅਨਰ ਭਰਦਾ ਏ। ਜਦੋਂ ਪਿਆਰ ਨੂੰ ਆਪਣਾ ਨਾ ਕਹੀਏ, ਗੁਰੂ ਇਸ ਤਰ੍ਹਾਂ ਕਹਿੰਦਾ ਏ, ਇਹਦਾ ਮਤਲਬ ਕੋਈ ਦੂਜਾ ਏ। ਆਪਣਤ ਪਿਆਰ ਵਾਲਾ ਉਹ ਸ਼ਬਦ ਜਾਂ ਅੰਦਰ ਭਾਵਨਾਵਾਂ ਨਹੀਂ ਉਜਾਗਰ ਹੋਣੀਆਂ। ਗੁਰੂ ਹਰ ਗੋਬਿੰਦ ਪਿਤਾ ਮਹਾਰਾਜ ਜੀ ਨੇ ਮਿਹਰਾਂ ਕੀਤੀਆਂ, ਵਿਧੀ ਚੰਦ ਨੂੰ ਇਹ ਬਚਨ ਦਿੱਤਾ ਤੇ ਸਿੱਖੀ ਦੇ ਪ੍ਰਚਾਰ ਤੇ ਤੋਰਿਆ ਏ। ਚਾਰ ਜੰਗਾਂ ਹੁੰਦੀਆਂ ਨੇ, ਜਿੱਤਾਂ ਹੁੰਦੀਆਂ ਨੇ, ਕਿਆ ਸੱਤਾਂ ਤੇ ਵਾਰ ਨਹੀਂ ਕਰਨਾ, ਜੇਲ ਨਹੀਂ ਬਣਾਈ। ਤੇ ਸਤਸੰਗਿਓ ਹੋਰ ਕਮਾਲ ਦੀ ਗੱਲ ਇਹ ਗੱਲ ਤੇ ਸਮਾਪਤੀ ਕਰਾਂ, ਇਹ ਸਾਰਾ ਕੁਝ ਦੁਨੀਆਂ ਦੇ ਇਤਿਹਾਸ ਵਿੱਚ ਨਾ ਖੈ ਪਿਆਰਿਓ ਤੇ ਨਾ ਤੇਰੇ ਖੂਨਾਈ ਏ। ਜਦੋਂ ਉਸ ਜੰਗ ਦੇ ਅੰਦਰ ਫਤਿਹ ਹੋਏ, ਲੱਲਾ ਬੇਗ ਕਮਰ ਬੇਗ ਵਰਗੇ ਬੜੇ ਮੰਨੇ ਪੰਨੇ ਪਰਮੰਨੇ ਜਰਨੈਲ ਸਨ ਮਾਰੇ ਗਏ। ਸਤਿਗੁਰੂ ਜੀ ਨੇ ਆਖਿਆ ਜਿਹੜੇ ਮੁਸਲਮਾਨ ਪੀਰ ਨੇ ਉਹਨਾਂ ਦੀਆਂ ਲਾਸ਼ਾਂ ਦੀ ਸੰਭਾਲ ਕਰੋ, ਕਬਰਾਂ ਕੁੱਟੋ। ਪਿਆਰਿਓ ਦੁਸ਼ਮਣ ਦੀਆਂ ਕਬਰਾਂ ਕੁਟਾ ਕੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕਰਦੇ ਨੇ। ਕੌਣ ਕਰਦਾ ਕਦੇ? ਕਹਿਣ ਲੱਗੇ ਕਬਰ ਬਣਾਓ, ਮਿੱਟੀ ਪਾ ਕੇ ਨਾ ਉੱਪਰ ਇਕੱਠੀ ਸਾਰਿਆਂ ਦੇ ਥੜਾ ਬਣਾਓ ਤੇ ਅੱਜ ਇਹਦੇ ਉੱਪਰ ਵਿਛਾਈ ਕਰੋ ਤੇ ਕੀਰਤਨ ਕਰੋ। ਸਤਿਗੁਰੂ ਜੀ ਇਹਦਾ ਕੀ ਕਾਰਨ? ਕਹਿਣ ਲੱਗੇ ਹੁਣ ਇਹਨਾਂ ਦਾ ਵੀ ਉਧਾਰ ਕਰਕੇ ਰੱਬ ਦੇ ਘਰ ਪਹੁੰਚਾਉਣਾ ਹੈ। ਜਿਹੜਾ ਸਤਿਗੁਰੂ ਪਿਆਰਿਓ ਦੁਸ਼ਮਣਾਂ ਨੂੰ ਵੀ ਨਿਰੰਕਾਰ ਦੇ ਘਰ ਲੈ ਕੇ ਜਾਣਾ ਚਾਹੁੰਦਾ ਨੀ ਆਤਮਾਵਾਂ ਨੂੰ, ਸਤਿਗੁਰੂ ਦੇ ਦੁਸ਼ਮਣ ਕੋਈ ਨੇ? ਸਾਨੂੰ ਦੱਸਦੇ ਨੇ ਸਤਿਗੁਰੂ ਜੀ ਨੇ ਸਾਫ ਕਿਹਾ ਸਾਡੇ ਲਈ ਬਚਨ, ਕਹਿੰਦੇ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਗਮ ਕੋ ਬਣਿਆ। ਕੱਲ ਸਤਿਗੁਰਾਂ ਨੇ ਬਚਨ ਵੀ ਫੁਰਮਾਇਆ ਸੀ, ਮੇਰਾ ਗੱਲਾਂ ਕੀਤੀਆਂ ਸਾਨੇ ਹੁਕਮਨਾਮੇ ਦੇ ਰਾਹੀਂ ਸਤਿਗੁਰੂ ਸਾਨੂੰ ਹਰ ਗੱਲ ਦਾ ਜਵਾਬ ਦੇ ਦਿੰਦੇ ਨੇ। ਜਦੋਂ ਅਸੀਂ ਅਰਦਾਸ ਤੋਂ ਬਾਅਦ ਸਤਿਗੁਰਾਂ ਦਾ ਹੁਕਮ ਸੁਣਦੇ ਹਾਂ, ਕੱਲ ਕਿਰਪਾਲਤਾ ਕੀਤੀ ਸਾਨੇ ਨਾ ਵੀ ਨਾ ਘੁੰਮੇ ਆ ਦੁਸ਼ਮਣ ਰਿਹਾ, ਨਾ ਕੰਮ ਕਿਸਕੇ ਪੈਰਾਈ, ਬ੍ਰਹਮ ਪਸਾਦ ਪਸਾਦੋ ਭੀਤਰ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸਨ। ਸ਼ੁਰੂਆਤ ਸੀ ਕੱਲ ਕਿਰਪਾ ਦੀਓ ਮੋਇ ਨਾਮਾ, ਬੰਧਨ ਤੇ ਛੁਟਕਾਏ ਸਤਿਗੁਰੂ ਪਿਤਾ ਮਹਾਰਾਜ ਮੇਰਾ ਕਰਦੇ ਨੇ। ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦਾ ਜਿਵੇਂ ਸੰਚ ਪਾਈ ਦਾ ਸੁਮੇਲ ਕੀਤਾ ਹੈ, ਜਿੰਨਾ ਚਿਰ ਗੁਰੂ ਕੀ ਕੌਮ ਉਸੇ ਗੁਣਾਂ ਨੂੰ ਧਾਰਨ ਕਰਕੇ ਤੁਰੇਗੀ, ਕਦੇ ਕੋਈ ਦੁਨੀਆਂ ਦੀ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕੇਗੀ। ਇਹਨਾਂ ਦੇ ਖਰਚੋਂ ਕਦੇ ਜ਼ੁਲਮ ਨਹੀਂ ਹੋਏਗਾ ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਸਦਾ ਇਹ ਹੀ ਰੋਕ ਪਾਉਣ ਦੀ ਹੋਰ ਕੋਈ ਨਹੀਂ ਪਾ ਸਕਿਆ। ਸਤਿਗੁਰੂ ਮੇਰਾ ਕਰਨ ਸਮਾਂ ਹੋ ਗਿਆ। ਇਸ ਤੋਂ ਬਲੇ ਇਹ ਗੁਣ ਗੁਰੂ ਘਰ ਗੋਬਿੰਦ ਪਿਤਾ ਜੀ ਦੇ ਕੱਲ ਦੇ ਦੀਵਾਨ ਅੰਦਰ ਤੇ ਪਰਸੋਂ ਦੇ ਦੀਵਾਨ ਅੰਦਰ ਗਾਵਾਂਗੇ। ਸ਼ਨੀਵਾਰ ਤੋਂ ਗੰਧੀ ਛੋੜ ਦਿਵਸ, ਉਸ ਦਿਨ ਗਵਾਲੀਅਰ ਦਾ ਕਿਲਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਰ ਦੇਣਾਗੇ। ਐਤਵਾਰ ਦੇ ਦੀਵਾਨ ਵਿਚ ਫਿਰ ਛੇਵੇਂ ਸਤਿਗੁਰੂ ਜੀ ਦੇ ਪਾਰ ਕਾਰਾਂ ਨੂੰ ਵਿਚਾਰਨਾ ਹੈ। ਕਿਰਪਾ ਕਰਿਆ ਕਰੋ, ਆਪ ਵੀ ਸਮੇਂ ਨਾਲ ਆਓ, ਹੋਰ ਨਵੀਂ ਸੰਗਤਾਂ ਨੂੰ ਪ੍ਰੇਰ ਕੇ ਲਿਆਈਏ। ਇਹ ਚਾਹ ਰੱਖਿਆ ਕਰੀ, ਇਹ ਸਾਰੀ ਸੰਗਤ ਵੇ, ਪ੍ਰਬੰਧਕ ਵੇ, ਗ੍ਰੰਥੀ ਸਾਹਿਬਾਨ, ਪ੍ਰਚਾਰਕ, ਅਸੀਂ ਕਿਵੇਂ ਵੱਧ ਤੋਂ ਵੱਧ ਗੁਰੂ ਦੀਆਂ ਸੰਗਤਾਂ ਨੂੰ ਪ੍ਰੇਰਨਾ ਕਰ ਕਰਕੇ ਗੁਰੂ ਘਰ ਲੈ ਕੇ ਆਉਣਾ ਹੈ। ਇੱਕ ਵੀ ਜੀਵ ਨੂੰ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਨਾਲ ਪ੍ਰੇਰਨਾ ਕਰਕੇ ਜੋੜਦੇ ਹਾਂ, ਉਹਦਾ ਵੱਡਾ ਫਲ ਸਤਿਗੁਰੂ ਜੀ ਦੇ ਘਰੋਂ ਮਿਲਦਾ ਹੈ। ਇਹ ਅਸੀਂ ਕਦੇ ਵੀ ਇਹਦੇ ਚ ਢਿੱਲ ਨਾ ਕਰਿਆ ਕਰੀਏ। ਜਿਵੇਂ ਘਰਾਂ ਦੇ ਫੰਕਸ਼ਨਾਂ ਤੇ ਚਾਹ ਰੱਖਦੇ ਹਾਂ, ਕਈ ਵਾਰੀ ਫੋਨ ਕਰਦੇ ਹਾਂ, ਕਈ ਵਾਰ ਮਿਲ ਕੇ ਕਹਿੰਦੇ ਹਾਂ, ਕਦੇ ਗੁਰੂ ਕੀ ਸੰਗਤ ਵਾਸਤੇ ਵੀ ਇੰਨੀ ਮਿਹਨਤ ਕਰਿਆ ਕਰੀਏ ਸਾਰੇ, ਤਾਂ ਕਿ ਗੁਰੂ ਘਰ ਦੀਆਂ ਰੌਣਕਾਂ ਵਧਣ। ਕਈ ਵਾਰ ਹੋਰ ਤਰ੍ਹਾਂ ਦਾ ਮਾਹੌਲ ਅਸੀਂ ਸਿਰਜ ਲੈਂਦੇ ਹਾਂ। ਬਿਲਡਿੰਗਾਂ ਜਦੋਂ ਇੱਕ ਦਿਨ ਸੰਗਤ ਨੇ ਆਉਣਾ ਹੁੰਦਾ ਹੈ, ਥੋੜੀ ਜਿਹੀ ਬਰਾਂਡੇ ਸੰਗਤ ਆ ਜਾਵੇ, ਸੰਗਤ ਬਹੁਤ ਵੱਧ ਗਈ, ਜਦੋਂ ਕਿ ਬਾਕੀ ਦਿਨਾਂ ਚ ਹਾਲ ਖਾਲੀ ਨੇ, ਇਹ ਸੰਗਤ ਵਧੀ ਨਹੀਂ ਹੈ। ਸੰਗਤ ਉਸ ਦਿਨ ਵਧੀ ਸਮਝਿਆ ਜੇ ਜਿਸ ਦਿਨ ਪਿਆਰੋ ਪੰਦਰਾਂ ਚ ਬੈਠ ਕੇ ਰੋਜ਼ ਕੋਈ ਕੀਰਤਨ ਤੇ ਕਥਾ ਤੇ ਨਿਤਨੇਮ ਵਿੱਚ ਖਾਤਰੀ ਭਰ ਰਹੇ ਹੋਣਗੇ। ਇੱਕ ਦਿਨ ਕੇਵਲ ਆਉਣਾ ਤੇ ਬਾਕੀ ਦਿਨਾਂ ਵਿੱਚ ਨਾ ਆਉਣਾ, ਵੱਡੇ ਵੱਡੇ ਗੁਰੂ ਘਰਾਂ ਦੇ ਹਾਲ ਬਣ ਜਾਂਦੇ ਨੇ, ਕੰਨਾ ਲਾ ਕੇ 10-15 ਸ਼ਰੀਰ ਬੈਠੇ ਰਹਿੰਦੇ, ਵਿਚਕਾਰ ਮੈਦਾਨ ਖਾਲੀ ਹੁੰਦਾ ਹੈ। ਨਾ ਕੀਰਤਨੀਏ ਨੂੰ ਕੀਰਤਨ ਕਰਨ ਦਾ ਕੋਈ ਰਸ, ਨਾ ਕਥਾ ਕਰਨ ਵਾਲੇ ਨੂੰ ਕਥਾ ਦਾ ਕੋਈ ਰਸ, ਇਹ ਤਾਂ ਹੀ ਦੂਰ ਹੋਏਗਾ ਜੇ ਅਸੀਂ ਸਾਥੇ ਰਲ ਮਿਲ ਕੇ ਸਤਿਗੁਰੂ ਜੀ ਦੇ ਘਰ ਆਪ ਵੀ ਆਈਏ, ਹੋਰਨਾਂ ਨੂੰ ਪ੍ਰੇਰ ਕੇ ਹਮੇਸ਼ਾ ਦੀ ਲੈ ਕੇ ਆਇਆ ਕਰੀਏ, ਤਾਂ ਕਿ ਇਸ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਣੇ ਸਾਰੇ ਪਰਿਵਾਰਾਂ ਦਾ ਭਲਾ ਹੋ ਸਕੇ, ਅਸੀਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਸਕੀਏ। ਪੁੱਲ ਚੁੱਕ ਦੀ ਖਿਮਾ ਕਰਦੇ ਕੋਈ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਅਨੰਦ ਕੋ